निर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है परना काटी जाला परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक वारी होर रसना नूं करिए पवित्र सारे ही मिलके आखिए धन श्री सतगुरु उदय सिंह सच्चे पातशाह जी सतगुरु प्रताप सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे सी इतिहास दे विच प्रसंग चल रहा सी नत्था सिंह जी दा प्रसंग इथों तक पहुंचा है कि नत्था सिंह ने ते उहदी नानी ने दरबार साहब दे अगे परचियां लिख के रखियां जिन्हां दे विचों अद्धियां परचियां दे उत्ते ग्रंथ साहब लिखिया अद्धियां परचियां दे उत्ते सतगुरु प्रताप सिंह दा नाम लिखिया तीन वारी प्रीख्या कीती गई छोटे बच्चे दे हथों परचियां नूं वारी वारी उठवाया गया ग्रंथाकार गुरबख्श सिंह रामपुरी जी बयान कर रहे सन कि तिन्ने वारी सतगुरु प्रताप सिंह सच्चे पातशाह जी दा नाम ही प्रगट होया परसों इथों तक कथा पहुंची सी अज इथों अगे मैं प्रारंभ करदा माई फेर भी नहीं पति जी कीनी और बात तजे विजी तीन वारी सतगुरु प्रताप सिंह सच्चे पातशाह जी दा नाम अगे आउण दे नाल भी कवि जी लिखदे ने कि जेड़ी नत्था सिंह दी नानी सी उह तां वी प्रसन्न ना होई पाव के उहदी भतीजी ना भतीजी तों पाव के फिर भी उस नूं सतगुरु प्रताप सिंह सच्चे पातशाह जी दे उत्ते यकीन ना आया ते फिर उसने नत्था सिंह नूं एक होर तजवीज दिती है एक होर मशवरा दिता है कि एक वारी फिर तो करना चाहिए नानक गोबिंद वड परताप दूजी ते इम लिखियो आप पहली वारी ते माई ने परचियां दे उते गुरु ग्रंथ साहिब लिखिया सी ते दूजे पासे सतगुरु प्रताप सिंह जी दा नाम लिखिया सी ते सतगुरु प्रताप सिंह जी दा नाम निकलिया ग्रंथ साहिब दा नाम ना निकलिया ते हुण माता कहिंदी है कि मेरी पर्ची दे उत्ते सतगुरु नानक देव सच्चे पातशाह ते सतगुरु गोविंद सिंह जी दा नाम लिखिया जावेगा फिर इसे तरह कीता गया जिहड़ियां सी पर्चियां माई दियां उन्हां दे उत्ते सतगुरु नानक देव सच्चे पातशाह ते सतगुरु गोविंद सिंह जी दा नाम लिखिया ते दूजियां पर्चियां दे उत्ते पहलां दी तरां सतगुरु प्रताप सिंह सच्चे पातशाह जी दा नाम लिखिया गया तौ भी नाम हरि सुत आयो तीन बार लीनो प्रति आवो पहलां दी तरां फिर तो ग्रंथाकार जी लिखदे ने कि बच्चे दे हथों ही परचियां उठवाईयां गईयां पहलां दी तरह तीन वारी लगातार इसे तरह ही किया गया। तिने वारी कवि जी लिखते ने कि सतगुरु हरि सिंह जी दे सपुत्र भाव के सतगुरु प्रताप सिंह सच्चे पातशाह जी का नाम ही निकलिया। तीन वारी फिर प्रीख्या करके वेख ले। तब माई किरपाण उतारी सकेश इशनान करियो तब जारी। ग्रंथाकार जी लिखते ने कि फिर उस माई का जेड़ा मन सी ਉਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਮੰਨ ਗਿਆ। ਉਸੇ ਵੇਲੇ ਫਿਰ ਜਿਹੜੀ ਗਾਤਰੇ ਕਿਰਪਾਨ ਪਾਈ ਹੋਈ ਸੀ, ਪਾਵ ਕੇ ਜਿਹੜਾ ਮਾਤਾ ਨੇ ਗਾਤਰਾ ਪਾਇਆ ਹੋਇਆ ਸੀ, ਉਸੇ ਹੀ ਜਗ੍ਹਾ ਦੇ ਉੱਤੇ ਲਾ ਕੇ ਗ੍ਰੰਥ ਸਾਹਿਬ ਦੇ ਅੱਗੇ ਰੱਖ ਦਿੱਤਾ। ਤੇ ਫਿਰ ਸਣ ਕੇ ਸੀ ਉਸ ਦਿਨ ਤੋਂ ਲੈ ਕੇ ਮਾਤਾ ਨੇ ਇਸ਼ਨਾਨ ਸ਼ੁਰੂ ਕਰ ਦਿੱਤਾ। ਕਵੀ ਜੀ ਲਿਖਦੇ ਨੇ ਕਿ ਫਿਰ ਪੱਕੀ ਨਾਮਧਾਰੀ ਬਣ ਗਈ। ਨਿਜ ਬੇਟੇ ਗੁਰ ਮੰਤਰ ਦੀਨੋ ਸਮਯਸਰਾਰ ਤਬ ਭਾਈ ਨਵੀਨੋ। ਉਸੇ ਵੇਲੇ ਨੱਥਾ ਸਿੰਘ ਨੇ ਆਪਣੀ ਮਾਤਾ ਭਾਵ ਕੇ ਨਾਨੀ ਦੇ ਕੰਨਾਂ ਦੇ ਵਿੱਚ ਗੁਰਮੰਤਰ ਦੇ ਦਿੱਤਾ, ਸਮ ਅਸੁਰਾਰ ਤਬ ਭਾਈ ਨਵੀਨੀ। ਗ੍ਰੰਥਾਕਾਰ ਰਾਮਪੁਰੀ ਜੀ ਪ੍ਰਮਾਣ ਦਿੰਦੇ ਨੇ ਕਿ ਉਸੇ ਵੇਲੇ ਨਵੀਂ ਨਵੀਨ ਇਸ ਤਰ੍ਹਾਂ ਹੋ ਗਈ ਜਿਵੇਂ ਅਸੁਰਾਰ। ਅਸੁਰ ਦਾ ਭਾਵ ਹੁੰਦਾ ਹੈ ਕਿ ਦੇਵਤਾ, ਭਾਵ ਕਿ ਦੇਵਤਾ ਸਮਾਨ ਉਸ ਵੇਲੇ ਮਾਤਾ ਦਾ ਸਰੀਰ ਹੋ ਗਿਆ। ਕਾਲਾ ਮਨ ਆਓ ਕਾਲੇ ਵਸਤਰ ਦੀਨੋ ਜਾਲ ਨਿਜ ਹੀ ਦਸਤਰ। ਭਾਵ ਕਿ ਮਨ ਕਾਲਾ ਸੀ, ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਕਿਰਪਾ ਦੇ ਨਾਲ ਜਦੋਂ ਨਾਮ ਮਿਲਿਆ ਤੇ ਕਾਲਾ ਮਨ ਬਦਲ ਗਿਆ, ਉਹਦੀ ਮੈਲ ਧੁੱਪ ਗਈ। ਦੂਜੇ ਪਾਸੇ ਜਿਹੜੇ ਕਾਲੇ ਰੰਗ ਦੇ ਕੱਪੜੇ ਪਹਿਨਿਆ ਕਰਦੇ ਸੀ ਉਹਨਾਂ ਸਾਰਿਆਂ ਕੱਪੜਿਆਂ ਨੂੰ ਆਪਣੇ ਹੱਥਾਂ ਦੇ ਨਾਲ ਹੀ ਸਾੜ ਦਿੱਤਾ ਉਸ ਮਾਈ ਨੇ। ਪਹਿਰ ਰਾਤਰੀ ਮੱਜਣ ਕਰੇ ਸਾਧ ਸੰਗਤ ਕੀ ਸੇਵਾ ਕਰੇ। ਪਹਿਰ ਰਾਤ ਦੇ ਨਾਲ ਹੀ ਅੰਮ੍ਰਿਤ ਵੇਲੇ ਉੱਠ ਕੇ ਮਾਤਾ ਨੇ ਇਸ਼ਨਾਨ ਕਰਨਾ ਸ਼ੁਰੂ ਕਰ ਦਿੱਤਾ, ਸਾਧ ਸੰਗਤ ਦੇ ਨਿੱਤਾ ਪ੍ਰਤੀ ਸੇਵਾ ਕਰਨ ਲੱਗੀ। ਉਸਤਾਦ ਨੱਥਾ ਸਿੰਘ ਦੀ ਸਗਾਈ ਕਰ ਰਾਖੀ ਜਿਸ ਠੌਰ ਸੀ ਮਾਈ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਬਿਆਨ ਕਰਦੇ ਨੇ ਕਿ ਉਸਤਾਦ ਨੱਥਾ ਸਿੰਘ ਦੀ ਜਿਹੜੀ ਸਗਾਈ ਹੈ ਉਹ ਮਾਤਾ ਨੇ ਪਹਿਲਾਂ ਕਿਸੇ ਜਗ੍ਹਾ ਦੇ ਉੱਤੇ ਕਰ ਰੱਖੀ ਸੀ। ਇਸ ਜਗ੍ਹਾ ਦੇ ਉੱਤੇ ਉਸਤਾਦ ਸ਼ਬਦ ਦੀ ਵਰਤੋਂ ਕੀਤੀ ਹੈ ਗ੍ਰੰਥਾਕਾਰ ਰਾਮਪੁਰੀ ਜੀ ਨੇ, ਕਿਉਂਕਿ ਨੱਥਾ ਸਿੰਘ ਜੀ ਨੂੰ ਇੰਨਾ ਵੱਡਾ ਮਾਣ ਹਾਸਲ ਹੋਇਆ। ਬਾਅਦ ਦੇ ਵਿੱਚ ਮੈਂ ਉਸ ਗੱਲ ਦਾ ਖੁਲਾਸਾ ਕਰਾਂਗਾ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਚੇਚੇ ਤੌਰ ਦੇ ਉੱਤੇ ਨੱਥਾ ਸਿੰਘ ਨੂੰ ਹੁਕਮ ਕਰਕੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਤੇ ਮਹਾਰਾਜ ਵੀਰ ਸਿੰਘ ਜੀ ਨੂੰ ਗਤਕਾ ਸਿਖਾਉਣ ਦੇ ਵਾਸਤੇ ਨੱਥਾ ਸਿੰਘ ਨੂੰ ਨਿਯੁਕਤ ਕੀਤਾ। ਭਾਵ ਕਿ ਮਹਾਰਾਜ ਵੀਰ ਸਿੰਘ ਜੀ ਦੇ ਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਗਤਕੇ ਦੇ ਉਸਤਾਦ ਸਨ ਨੱਥਾ ਸਿੰਘ। ਇਸੇ ਕਰਕੇ ਉਹਨਾਂ ਨੇ ਉਸਤਾਦ ਸ਼ਬਦ ਦਾ ਇੱਥੇ ਪ੍ਰਯੋਗ ਕੀਤਾ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਗ੍ਰੰਥਾਕਾਰ ਜੀ ਲਿਖ ਰਹੇ ਨੇ ਕਿ ਜਿਹੜੀ ਇਹਨਾਂ ਦੀ ਨਾਨੀ ਸੀ ਉਹਨੇ ਨੱਥਾ ਸਿੰਘ ਦੇ ਨਾਮਧਾਰੀ ਬਣਨ ਤੋਂ ਪਹਿਲਾਂ ਕਿਤੇ ਇਹਨਾਂ ਦੀ ਸਗਾਈ ਕੀਤੀ ਹੋਈ ਸੀ, ਮੰਗਣੀ ਕੀਤੀ ਸੀ। ਉਹਨੂੰ ਜਵਾਬ ਮਾਈ ਕੋ ਦੀਨਾ ਹਮਕੂ ਕਿਆ ਕੋ ਚਾਹੇ ਨਾ ਚੀਨਾ। ਤੇ ਜਦੋਂ ਨੱਥਾ ਸਿੰਘ ਦੇ ਸਹੁਰਿਆਂ ਨੂੰ ਪਤਾ ਲੱਗਾ ਕਿ ਨੱਥਾ ਸਿੰਘ ਤੇ ਨਾਮਧਾਰੀ ਬਣ ਗਿਆ, ਉਹ ਤੇ ਕੂਕਾ ਬਣ ਗਿਆ, ਤੇ ਫਿਰ ਉਹਨਾਂ ਨੇ ਨੱਥਾ ਸਿੰਘ ਦੀ ਨਾਨੀ ਨੂੰ ਜਵਾਬ ਦੇ ਦਿੱਤਾ ਕਿ ਅਸੀਂ ਆਪਣੀ ਲੜਕੀ ਦਾ ਵਿਆਹ ਨਹੀਂ ਕਰਨਾ ਨੱਥਾ ਸਿੰਘ ਦੇ ਨਾਲ, ਕਿਉਂਕਿ ਅਸੀਂ ਤੇ ਕੂਕਿਆਂ ਨੂੰ ਵੇਖਣਾ ਨਹੀਂ ਚਾਹੁੰਦੇ, ਤੇ ਅਸੀਂ ਫਿਰ ਉਹਦੇ ਨਾਲ ਵਿਆਹ ਕਿਉਂ ਕਰ ਦੇਵਾਂਗੇ, ਕਿਉਂਕਿ ਜਿਵੇਂ ਨੱਥਾ ਸਿੰਘ ਜੀ ਪਹਿਲਾਂ ਅਕਾਲੀ ਸਨ, ਖੁੱਲੇ ਸਨ, ਗੁਰੂ ਗ੍ਰੰਥ ਨੂੰ ਮੰਨਣ ਵਾਲੇ ਸਨ। ਇਸੇ ਤਰ੍ਹਾਂ ਜਿਨ੍ਹਾਂ ਦੇ ਵਿੱਚ ਅੱਗੇ ਰਿਸ਼ਤਾ ਹੋਇਆ ਸੀ ਉਹ ਵੀ ਗ੍ਰੰਥ ਨੂੰ ਹੀ ਗੁਰੂ ਮੰਨਦੇ ਸਨ। ਇਸ ਕਰਕੇ ਉਹਨਾਂ ਨੇ ਇਨਕਾਰ ਕਰ ਦਿੱਤਾ, ਜਵਾਬ ਦੇ ਦਿੱਤਾ। ਸਤਿਗੁਰ ਜੀ ਸਤਿਗੁਰੁ ਟਿਗ ਪਹੁੰਚੀਏ ਬਾਤ, ਸਭ ਮੇ ਕਹੀਓ ਕਰ ਬਖੇਆਤ। ਆਖਿਰਕਾਰ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਚਲਦਿਆਂ ਚਲਦਿਆਂ ਇਹ ਗੱਲ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਤੱਕ ਅਪੜ ਗਈ ਕਿ ਉਹਨਾਂ ਨੇ ਸਹੁਰਿਆਂ ਨੇ ਇਨਕਾਰ ਕਰ ਦਿੱਤਾ ਕਿ ਨੱਥਾ ਸਿੰਘ ਕੂਕਾ ਬਣ ਗਿਆ, ਅਸੀਂ ਆਪਣੀ ਲੜਕੀ ਦਾ ਵਿਆਹ ਨਹੀਂ ਕਰਨਾ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਫਿਰ ਸਭਾ ਦੇ ਵਿੱਚ ਬੈਠਿਆਂ ਹੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਪ੍ਰਗਟ ਰੂਪ ਦੇ ਵਿੱਚ ਬਚਨ ਕੀਤਾ। ਉਹਾਹੀ ਹੋ ਗਏ ਇਸ ਫੇਰੇ, ਬਚਨ ਕਰਿਓ ਨਿਜ ਬੈਠੇ ਡੇਰੇ। ਆਪਣੇ ਡੇਰੇ ਤੇ ਬੈਠਿਆਂ ਬੈਠਿਆਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਐਸਾ ਨਹੀਂ ਹੋਵੇਗਾ, ਜਿਹੜੀ ਜਗ੍ਹਾ ਦੇ ਉੱਤੇ ਨੱਥਾ ਸਿੰਘ ਦੀ ਸਗਾਈ ਹੋਈ ਹੈ, ਜਿੱਥੇ ਮੰਗਿਆ ਹੋਇਆ ਉਸੇ ਹੀ ਲੜਕੀ ਦੇ ਨਾਲ ਇਹਦਾ ਵਿਆਹ ਹੋਵੇਗਾ, ਫੇਰੇ ਉਹਦੇ ਨਾਲ ਹੀ ਹੋਣਗੇ। ਰੇਖ ਮੇਖ ਮਾਰੇ ਗੁਰ ਪੂਰਾ, ਬਿਦ ਨਾ ਬਿਦ ਹੋਵੇ ਹੈ ਕੂਰਾ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਬਿਆਨ ਕਰਦੇ ਨੇ ਕਿ ਰੇਖ ਦੇ ਵਿੱਚ ਮੇਖ ਪੂਰਾ ਸਤਿਗੁਰੂ ਮਾਰ ਸਕਦਾ ਹੈ, ਬਿਦ ਨਾ ਬਿਦ ਹੋਵੇ ਹੈ ਕੂਰਾ। ਬਿਦਨਾ ਤੋਂ ਭਾਵ ਹੁੰਦਾ ਕਿ ਵਿਧਾਤਾ ਬ੍ਰਹਮਾ, ਭਾਵ ਕਿ ਬ੍ਰਹਮਾ ਦਾ ਕੀਤਾ ਹੋਇਆ ਬਚਨ ਤੇ ਭਾਵੇਂ ਝੂਠਾ ਹੋ ਜਾਵੇ ਪਰ ਜਿਹੜਾ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰਦੇ ਨੇ ਉਹ ਕਦੇ ਕੂੜਾ ਨਹੀਂ ਹੋ ਸਕਦਾ, ਉਹ ਕਦੇ ਝੂਠਾ ਨਹੀਂ ਹੋ ਸਕਦਾ। ਤੇ ਸਤਿਗੁਰਾਂ ਨੇ ਬਚਨ ਕਰ ਦਿੱਤਾ ਕਿ ਵਿਆਹ ਤੇ ਉਹਦੇ ਨਾਲ ਹੀ ਹੋਵੇਗਾ, ਉਹਨਾਂ ਦੀ ਲੜਕੀ ਦੇ ਨਾਲ। ਸਾਕ ਦੇਨ ਸੇ ਨਟੇ ਇੱਥੇ ਜੇਈ, ਲੈ ਕਰ ਪੋਚਾ ਆਏ ਸੋਈ। ਐਸੀ ਕਰਾਮਾਤ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਕੀਤੀ ਕਿ ਜਿਹੜੇ ਸਾਕ ਦੇਣ ਤੋਂ ਮੁਕਰ ਗਏ ਸਨ ਉਹਨਾਂ ਨੇ, ਕਵੀ ਜੀ ਲਿਖਦੇ ਨੇ ਕਿ ਆਪਣੇ ਆਪ ਹੀ ਸ਼ਗਨ ਭੇਜ ਦਿੱਤਾ ਨੱਥਾ ਸਿੰਘ ਦੇ ਵਿਆਹ ਦੇ ਵਾਸਤੇ। ਬਾਅਦ ਦੇ ਵਿੱਚ ਸਾਖੀ ਦੀ ਸਮਾਪਤੀ ਤੋਂ ਬਾਅਦ ਮੈਂ ਬਿਆਨ ਕਰਾਂਗਾ ਕਿ ਆਖਿਰਕਾਰ ਕੀ ਕਾਰਨ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਬਚਨ ਸੀ ਉਹ ਪੂਰਾ ਹੋਇਆ। ਕਵੀ ਜੀ ਲਿਖਦੇ ਨੇ ਥੋੜੇ ਦਿਨਾਂ ਤੋਂ ਬਾਅਦ ਹੀ ਉਹਨਾਂ ਨੇ ਸ਼ਗਨ ਭੇਜ ਦਿੱਤਾ। ਦਿਜ ਬੁਲਾਏ ਸਾਹਾ ਮਿਥ ਦੀਨਾ, ਬਰਾਤ ਤਿਆਰਾ ਤੂਰਨ ਕੀਨਾ। ਪੰਡਿਤ ਨੂੰ ਬੁਲਾਇਆ ਗਿਆ, ਸਾਹੇ ਨੂੰ ਮਿਥਿਆ ਗਿਆ ਤੇ ਫਿਰ ਬਰਾਤ ਨੇ ਝੱਟ ਹੀ, ਕਵੀ ਜੀ ਲਿਖਦੇ ਨੇ, ਜਾਣ ਦੀ ਤਿਆਰੀ ਕੀਤੀ। ਤਿੰਨ ਕੇ ਮਾਮੇ ਆਸ ਬਚ ਪਾਖਾ, ਡਿੰਗੀ ਪੱਗ ਬਨੋ ਹੇ ਸਾਖਾ। ਤੇ ਜਿਹੜਾ ਲੜਕੀ ਦਾ ਮਾਮਾ ਸੀ ਉਹਨੇ ਆਖਿਆ ਨੱਥਾ ਸਿੰਘ ਨੂੰ ਕਿ ਤੂੰ ਸਾਡੇ ਘਰ ਆਣ ਕੇ ਟੁਕਣਾ ਹੈ, ਇਸ ਕਰਕੇ ਇਹ ਜਿਹੜੀ ਤੂੰ ਗੋਲ ਪਗੜੀ ਬੰਨੀ ਹੋਈ ਹੈ ਇਹਨੂੰ ਲਾ ਦੇ ਤੇ ਦੂਜੀ ਤਰ੍ਹਾਂ ਜਿਹੜੀ ਨੋਕਦਾਰ ਪੱਗ ਹੈ ਉਹ ਬੰਨ ਕੇ ਆ। ਨੱਥਾ ਸਿੰਘ ਇਮ ਉੱਤਰ ਦੀਨਾ, ਪਾਗ ਜਹ ਨਿੰਦੀ ਜਾਏ ਕਹੀ ਨਾ। ਤੇ ਆਪਣੇ ਮਾਮੇ ਸਹੁਰੇ ਨੂੰ ਆਖਿਆ ਨੱਥਾ ਸਿੰਘ ਨੇ, ਨੱਥਾ ਸਿੰਘ ਜੀ ਕਹਿੰਦੇ ਨੇ ਕਿ ਜਿਹੜੀ ਮੈਂ ਪੱਗ ਬੰਨੀ ਹੋਈ ਹੈ ਇਸ ਪੱਗ ਨੂੰ ਕਿਸੇ ਵੀ ਜਗ੍ਹਾ ਦੇ ਉੱਤੇ ਨਿੰਦਿਆ ਨਹੀਂ ਜਾਂਦਾ, ਭਾਵ ਕਿ ਇਸ ਪੱਗ ਦਾ ਹਰ ਇੱਕ ਜਗ੍ਹਾ ਦੇ ਉੱਤੇ ਸਤਿਕਾਰ ਹੁੰਦਾ ਹੈ, ਇਸ ਕਰਕੇ ਮੈਂ ਤੇ ਇਸੇ ਪੱਗ ਦੇ ਨਾਲ ਹੀ ਇਹਨਾਂ ਕੱਪੜਿਆਂ ਦੇ ਨਾਲ ਹੀ ਟੁਕਾਂਗਾ। ਮਮ ਪਾਗ ਸੇ ਕਹੇ ਜੇ ਕੋਈ, ਆਗੇ ਸੇ ਬਾਂਦੋ ਨਿਜ ਸੋਈ। ਨੱਥਾ ਸਿੰਘ ਨੇ ਇਹ ਵੀ ਆਖਿਆ ਕਿ ਜੇਕਰ ਮੇਰੀ ਪੱਗ ਨੂੰ ਕਿਸੇ ਨੇ ਨਿੰਦਿਆ ਤੇ ਫਿਰ ਮੈਂ ਤੇਰੀ ਗੱਲ ਮੰਨ ਲਵਾਂਗਾ, ਜੇ ਕਿਸੇ ਨੇ ਵੀ ਕਹਿ ਦਿੱਤਾ ਕਿ ਪੱਗ ਠੀਕ ਨਹੀਂ ਹੈ ਤੇ ਫਿਰ ਤੇਰੀ ਆਖੀ ਮੈਂ ਮੰਨਾਂਗਾ, ਫਿਰ ਮੈਂ ਉਸੇ ਤਰ੍ਹਾਂ ਦੀ ਹੀ ਪੱਗ ਹਰ ਰੋਜ਼ ਬੰਨਿਆ ਕਰਾਂਗਾ ਨੋਕਦਾਰ, ਜਿਵੇਂ ਦੀ ਤੂੰ ਕਹਿਣਾ। ਪਰ ਮੈਨੂੰ ਯਕੀਨ ਹੈ सतगुरु प्रताप सिंह सच्चे पातशाह जी दे उते के मेरी पग नू कोई निंदेगा नहीं। शादी के द्वै पहले जाम इनके ग्रह आए अभी राम। ग्रंथाकार गुरबख्श सिंह रामपुरी जी बयान करदे ने के व्याह होण दे विच अजे जदों दो दिन बाकी सन ते दो दिन पहला एक समय एक दिन सतगुरु प्रताप सिंह सच्चे पातशाह जी जेड़े के अभिराम ने जेड़े सुंदर सन नथा सिंह दे घर आए सन। अगार की छात पे लायो वारा पिखियो कौतक प्रभ को जारा। ते इना दे मकान दी छत दे उते सतगुरु प्रताप सिंह सच्चे पातशाह जी ने वारा लवाया सी। ग्रंथाकार जी लिखते ने के उस वेले एक जारा जेड़ा कौतक है उह सतगुरु प्रताप सिंह सच्चे पातशाह जी दा इन्हां ने वेख्या सी। मथा टेकन हित कम माया इनका मन अत से शर्माया। सतगुरां नू घर बुलाया सी, सतगुरां ने कृपा कीती सी, चरण पाए सन। कवि जी लिखते ने के सतगुरां दी भेटा जेड़ी माया रखनी सी ओ माया इन्हां नू बड़ी थोड़ी लगी कि इन्नी थोड़ी माया सतगुरां दे चरणां दे विच रखनी योग नहीं। कवि जी लिखते ने इन्हां दा मन फिर बहुत ही ज्यादा शर्मसार होया कि इन्नी थोड़ी जी माया सतगुरां दे चरणां दे विच किवें रखांगे। माई जाए जब थाती चीनी तुम बतावन मोहना कीनी। पर जदों माई ने जाके ओ थैली देखी है जिदे विच माया रखिया करदी सी ते थैली पूरी भरपूर है पाव के माया दे नाल भरी हुई है। तुम बतावन मोहना कीनी ते माता प्रसन्न हो गई खुश हो गई ते नथा सिंह नू कहन लगी कि नथा सिंगा मैनू तू इस थैली दे बारे दस्या ने कि इन्ने ज्यादा पैसे थैली दे विच ने। कलावान को है एह कारा हमगर नथा सिंह कयो यस माई ए तो थाती खाली आही। ते नथा सिंह ने अपनी माई नू नानी नू आख्या के बेबे ए ते थैली बिलकुल खाली सी इदे विच ते कुछ भी नहीं सी पर तू कहनी है भरी हुई है ए ते सतगुरां ने कोई कौतक कीता। था कलावान को है एह कारा हम गरै कहां ये ता तन पारा। नथा सिंह कहिंदा है कि कलावान जेड़े सतगुरु प्रताप सिंह जी ने ए उन्हां दा कारनामा है नहीं ते साडे घर दे विच इन्नी भारी माया इन्ना वड्डा तन कित्थों आउणा सी। थाती प्रभ टिग ल्याय उलटाई कछक माया प्रभ परताई। ओ जड़ी थैली सी ओ लिया के सतगुरु प्रताप सिंह सच्चे पातशाह जी दे चरणा दे विच उल्टा दिती। ग्रंथाकार जी लिखते ने के कुछ माया सतगुरा ने प्रवान कीती ते बाकी माया इन्हां नू परता दिती वापस दे दिती। माया का नाही तोटा आवे खर्चो खाओ वद दी जावे। नाले ते सतगुरां ने माया थोड़ी जी वापस दे दिती ते नाले सतगुरु प्रताप सिंह सच्चे पातशाह जी ने वरदान भी दिता के माया दा कदे भी तोटा नहीं आवेगा खर्चो खाओ वद दी जावे। जिमे जिमे खर्चोगे जिमे जिमे खावोगे तिवे तिवे ज्यादा तो ज्यादा वद दी जाएगी। ए सतगुरु प्रताप सिंह सच्चे पातशाह जी ने वरदान दिता। रामपुरी सत गुर जिन त्याया चतर पदार्थ तेह नर पाया। अखीर दे उते ग्रंथाकार गुरबख्श सिंह रामपुरी जी लिखते ने के रामपुरी जिन्ने भी सतगुरु सच्चे पातशाह जी नू त्याया चतर पदार्थ तेह नर पाया। चार पदार्थां दी प्राप्ति उस मनुख नूं हो जांदी है जिहड़ा सतगुरु नूं त्यौंदा है। धर्म अर्थ काम ते मोक्ष इह चार पदार्थ मन्ने जांदे ने। हुण इस प्रकार दे नाल गुरबख्श सिंह रामपुरी जी ने सिसाखी नूं बयान कीता है। इस तों इलावा बहुत विस्थार दे नाल इस साखी नूं कवि जी ने नहीं लिखिया, पर मैं थोड़ा जिहा उस हिसाब दे नाल इस कथा नूं बयान करांगा जिवें कि नत्था सिंह जी दी सपुत्री ने मैनूं साखी सुनाई, भाव के बीबी गुरदेव कौर ने जिहड़ी कि श्री भैणी साहिब दे विच रहिंदी है, आप बहुत सारा जाणदे हो। सो उन्हां ने मैनूं सुनाया कि किस प्रकार दे नाल नत्था सिंह जी सतगुरु प्रताप सिंह सच्चे पातशाह जी दी कृपा दे नाल नामधारी बने। उन्हां दे दसण दे मुताबक दर्जी दा कम करदे सन नत्था सिंह जी, बहुत वधिया दर्जी सन। कुजरां वाले शहर दे विच ही इन्हां दा घर सी। इंद्र सिंह नाम दे इक नामधारी सन जेडे के कपड़े सिवाउण दे वास्ते इन्हां दे कोल आया करदे सन। पावे के अकाली सन पर बीबी गुरदेव कौर दे दर्शन दे मुताबक ओ हर प्रकार दे कपड़े सी लेंदे सन। नामधारी कपड़े भी ओ सी लेंदे सन, होर जेड़े कपड़े ने ओ भी सी लेंदे सन। औरतां दे मर्दां दे हर एक प्रकार दे कपड़े सीण दे विच ओ निपुण सन। ओ जेड़े इंद्र सिंह सन नामधारी ओ अक्सर इन्हां दे कोल कपड़े सिवाउण दे वास्ते आया करदे सन। ਇਹ ਅਕਾਲੀ ਤੇ ਉਹ ਨਾਮਧਾਰੀ ਤੇ ਜਦੋਂ ਉਹਨਾਂ ਨੇ ਆਉਣਾ ਤੇ ਫਿਰ ਨੱਥਾ ਸਿੰਘ ਨੇ ਆਪਣੀ ਪੱਗ ਨੂੰ ਜਿਹੜੀ ਕਿ ਟੇਢੀ ਬੰਨੀ ਹੁੰਦੀ ਸੀ ਨਾਮਧਾਰੀਆਂ ਵਾਂਗ ਸਿੱਧੀ ਘੁਮਾ ਕੇ ਕਰ ਦੇਣਾ ਤੇ ਆਖਣਾ ਕਿ ਤੁਹਾਡੇ ਗੁਰੂ ਇਸ ਤਰ੍ਹਾਂ ਦੀ ਪੱਗ ਬੰਨਦੇ ਆ ਨਾ, ਤੁਸੀਂ ਵੀ ਇਸ ਤਰ੍ਹਾਂ ਦੀ ਪੱਗ ਬੰਨਦੇ ਹੋ, ਤੁਸੀਂ ਇਹ ਭੀੜੀ ਪਜਾਮੀ ਪਾਉਂਦੇ ਹੋ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਉਹਨੇ ਕਰਨੀਆਂ, ਮਖੌਲ ਕਰਨਾ। ਤੇ ਫਿਰ ਇੰਦਰ ਸਿੰਘ ਨੇ ਆਖਿਆ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਜੇਕਰ ਕੀਤੀ ਕਿਰਪਾ ਤੇ ਵੇਖੀ ਤੂੰ ਵੀ ਇਸੇ ਤਰ੍ਹਾਂ ਦਾ ਹੀ ਬਣ ਜਾਏਗਾ। ਤੇ ਨੱਥਾ ਸਿੰਘ ਨੇ ਆਖਣਾ ਤੁਹਾਡਾ ਤੇ ਮੇਰਾ ਕਿਵੇਂ ਮੇਲ, ਮੈਂ ਗੁਰੂ ਗ੍ਰੰਥ ਨੂੰ ਮੰਨਦਾ, ਤੁਸੀਂ ਬੰਦੇ ਨੂੰ ਗੁਰੂ ਮੰਨਦੇ ਹੋ, ਇਹ ਇੰਦਰ ਸਿੰਘਾ ਕਦੇ ਨਹੀਂ ਹੋ ਸਕਦਾ, ਮੈਂ ਤੁਹਾਡੇ ਵਰਗਾ ਨਹੀਂ ਬਣਾਂਗਾ। ਆਖਿਰਕਾਰ ਸਮਾਂ ਲੰਘਦਾ ਗਿਆ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਅਕਸਰ ਹਫਤੇ ਬਾਅਦ ਜਾਂ ਦਸਾਂ ਦਿਨਾਂ ਦੇ ਬਾਅਦ ਜ਼ਰੂਰ ਕੁਜਰਾਂ ਵਾਲੇ ਜਾਂਦੇ ਸਨ। ਇਹ ਵੀ ਬੀਬੀ ਗੁਰਦੇਵ ਕੌਰ ਜੀ ਨੇ ਦੱਸਿਆ ਕਿ ਬੜੀ ਛੇਤੀ ਸਤਿਗੁਰੂ ਪ੍ਰਤਾਪ ਸਿੰਘ ਜੀ ਉੱਥੇ ਦਰਸ਼ਨ ਦਿਆ ਕਰਦੇ ਸਨ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਪਹੁੰਚ ਗਏ ਕੁਜਰਾਂ ਵਾਲੇ ਦੇ ਵਿੱਚ। ਦਰਸ਼ਨ ਦੇਣ ਦੇ ਵਾਸਤੇ ਸੰਗਤ ਜੋ ਨਾਮਧਾਰੀ ਸੀ ਉਹ ਦਰਸ਼ਨਾਂ ਦੇ ਵਾਸਤੇ ਹੁੰਮ ਹਮਾ ਕੇ ਪਹੁੰਚੀ। ਨੱਥਾ ਸਿੰਘ ਦੇ ਮਨ ਦੇ ਵਿੱਚ ਵਿਚਾਰ ਆਇਆ ਕਿਉਂਕਿ ਇੰਦਰ ਸਿੰਘ ਨੇ ਇਹ ਵੀ ਦੱਸਿਆ ਸੀ ਕਿ ਸਾਡਾ ਜਿਹੜਾ ਗੁਰੂ ਹੈ, ਕਿਉਂਕਿ ਗਤਕੇ ਬਾਜੀ ਕਰਦੇ ਸਨ, ਮੈਂ ਅੱਗੇ ਵੀ ਜ਼ਿਕਰ ਕਰ ਚੁੱਕਾ ਹਾਂ ਕਿ ਗਤਕੇ ਬਾਜੀ ਦੇ ਬੜੇ ਮਾਹਰ ਸਨ ਨੱਥਾ ਸਿੰਘ ਤੇ ਇੰਦਰ ਸਿੰਘ ਨੇ ਇਹ ਵੀ ਆਖਿਆ ਸੀ ਕਿ ਤੂੰ ਆਪਣੇ ਗਤਕੇ ਤੇ ਬਹੁਤਾ ਮਾਣ ਨਾ ਕਰ, ਜਿਹੜੇ ਸਾਡੇ ਸਤਿਗੁਰੂ ਨੇ ਉਹ ਵੀ ਗਤਕਾ ਬੜਾ ਸੁੰਦਰ ਖੇਡਦੇ ਨੇ, ਉਹ ਲੰਮੇ ਉੱਚੇ ਜਵਾਨ ਵੀ ਬੜੇ ਨੇ। ਤੇ ਜਦੋਂ ਇਸ ਵਾਰੀ ਹੁਣ ਸਤਿਗੁਰੂ ਪ੍ਰਤਾਪ ਸਿੰਘ ਜੀ ਆਏ ਉਸ ਕੁਜਰਾਂ ਵਾਲੇ ਸ਼ਹਿਰ ਦੇ ਵਿੱਚ ਤੇ ਨੱਥਾ ਸਿੰਘ ਦੇ ਮਨ ਦੇ ਵਿੱਚ ਵਿਚਾਰ ਪੈਦਾ ਹੋਇਆ ਕਿ ਬੜੀ ਸਿਫਤ ਕੀਤੀ ਇੰਦਰ ਸਿੰਘ ਨੇ, ਮੈਂ ਵੀ ਤੇ ਜਾ ਕੇ ਵੇਖਾਂ ਕਿੰਨਾ ਕੁ ਜਵਾਨ ਹੈ ਕੂਕਿਆਂ ਦਾ ਗੁਰੂ। ਦੇਖਣ ਦੇ ਵਾਸਤੇ ਹੀ ਚਲਾ ਗਿਆ ਜਿੱਥੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਬੈਠ ਕੇ ਸੰਗਤ ਨੂੰ ਦਰਸ਼ਨ ਦੇ ਰਹੇ ਸਨ। ਲਾਈਨ ਕਾਫੀ ਲੰਮੀ ਲੱਗੀ ਹੋਈ ਸੀ ਤੇ ਲੈਣ ਦੇ ਵਿੱਚ ਇਹ ਵੀ ਲੱਗ ਗਿਆ, ਮੱਥਾ ਟੇਕਣ ਦੇ ਵਾਸਤੇ ਨਹੀਂ ਲੱਗਿਆ, ਸਿਰਫ ਵੇਖਣ ਦੇ ਵਾਸਤੇ ਕਿ ਲਾਗੇ ਜਾ ਕੇ ਵੇਖਾਂਗਾ ਕੂਕਿਆਂ ਦਾ ਗੁਰੂ ਕਿਵੇਂ ਦਾ। ਅਜੇ 5-7 ਬੰਦੇ ਅੱਗੇ ਹੈ ਸਨ ਜਿਨ੍ਹਾਂ ਨੇ ਮੱਥਾ ਟੇਕਣਾ ਸੀ ਤੇ ਅੰਤਰਜਾਮੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਪਹਿਲਾਂ ਹੀ ਆਪਣੇ ਸੇਵਕ ਨੂੰ ਹੁਕਮ ਕਰ ਦਿੱਤਾ ਕਿ ਉਹ ਜਿਹੜਾ ਕਾਲੀ ਪੱਗ ਵਾਲਾ ਅਕਾਲੀ ਖਲੋਤਾ ਹੈ ਨਾ ਉਹਨੂੰ ਅੱਗੇ ਲਾਇਆ। ਸੇਵਕ ਨੇ ਹੁਕਮ ਮੰਨਿਆ, ਅੱਗੇ ਲਾਇਆ ਬਿਲਕੁਲ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਅੱਗੇ। ਜਦੋਂ ਨੱਥਾ ਸਿੰਘ ਜੀ ਖਲੋਤੇ ਤੇ ਨੱਥਾ ਸਿੰਘ ਜੀ ਨੇ ਆਪਣੀ ਪੁੱਤਰੀ ਨੂੰ ਬੀਬੀ ਗੁਰਦੇਵ ਕੌਰ ਨੂੰ ਇਹ ਸਾਖੀ ਸੁਣਾਈ ਸੀ। ਨੱਥਾ ਸਿੰਘ ਨੇ ਆਖਿਆ ਕਿ ਮੈਂ ਨਹੀਂ ਸਾਂ ਚਾਹੁੰਦਾ ਮੱਥਾ ਟੇਕਣਾ, ਬਿਲਕੁਲ ਆਕੜ ਕੇ ਖਲੋਤਾ ਰਿਹਾ, ਪਰ ਐਸੀ ਕਿਰਪਾ ਹੋਈ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀ ਕਿ ਆਪਣੇ ਆਪ ਹੀ ਨੱਥਾ ਸਿੰਘ ਦਾ ਸਿਰ ਝੁਕ ਗਿਆ। ਮੱਥਾ ਟੇਕ ਦਿੱਤਾ। ਫਿਰ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਸੇਵਕ ਨੂੰ ਹੁਕਮ ਕੀਤਾ ਕਿ ਇਸ ਪਾਸੇ ਨੂੰ ਬਿਠਾ ਦੇ ਜਰਾ ਅੱਗੇ, ਤੇ ਉਸ ਵੇਲੇ ਉਹਨੇ ਅੱਗੇ ਬੈਠਣ ਦੇ ਵਾਸਤੇ ਆਖਿਆ, ਪਰ ਨੱਥਾ ਸਿੰਘ ਨਾ ਮੰਨਿਆ। ਪਿੱਛੇ ਜਾ ਕੇ ਜਿੱਥੇ ਕੁਰਸੀਆਂ ਦੇ ਉੱਤੇ ਹੋਰ ਸੰਗਤ ਬੈਠੀ ਸੀ ਉੱਥੇ ਬੈਠ ਗਿਆ ਤੇ ਬੀਬੀ ਗੁਰਦੇਵ ਕੌਰ ਜੀ ਦੱਸਦੇ ਨੇ ਕਿ ਮੈਨੂੰ ਬਾਪੂ ਜੀ ਨੇ ਆਖਿਆ ਕਿ ਬਾਰ ਬਾਰ ਮੇਰਾ ਦਿਲ ਕੀਤਾ ਕਿ ਮੈਂ ਵੀ ਨਾਮਧਾਰੀ ਬਣ ਜਾ, ਮੈਂ ਵੀ ਇਸ ਗੁਰੂ ਦਾ ਚੇਲਾ ਬਣ ਜਾ, ਇਹ ਤੇ ਬੜੇ ਵਧੀਆ ਨੇ। ਬਾਰ ਬਾਰ ਮਨ ਦੇ ਵਿੱਚ ਇਹ ਦਲੀਲਾਂ ਆ ਰਹੀਆਂ ਸਨ, ਪਰ ਕਿਉਂਕਿ ਅਕਾਲੀ ਸਨ, ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸਨ, ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਉਸ ਵੇਲੇ ਮਨ ਨਹੀਂ ਪਸੀਜਿਆ, ਭਾਵ ਕਿ ਨਾ ਨਾਮ ਲਿਆ ਤੇ ਨਾ ਫਿਰ ਆਪਣਾ ਗੁਰੂ ਪ੍ਰਵਾਨ ਕੀਤਾ, ਪਰ ਮਨ ਦੇ ਵਿੱਚ ਇਹ ਗੱਲ ਬਾਰ ਬਾਰ ਆਈ। ਫਿਰ ਸਤਿਗੁਰੂ ਪ੍ਰਤਾਪ ਸਿੰਘ ਜੀ ਉੱਥੋਂ ਚਲੇ ਗਏ, ਨੱਥਾ ਸਿੰਘ ਜੀ ਵੀ ਆਪਣੇ ਘਰ ਆ ਗਏ ਤੇ ਘਰ ਆਣ ਕੇ ਫਿਰ ਆਪਣੀ ਨਾਨੀ ਨੂੰ ਕਹਿੰਦੇ ਨੇ ਕਿ ਮੈਂ ਅੱਜ ਕੂਕਿਆਂ ਦੇ ਗੁਰੂ ਦਾ ਦਰਸ਼ਨ ਕਰਕੇ ਆਇਆ, ਮੇਰਾ ਜੀ ਕਰਦਾ ਬੇਬੇ ਮੈਂ ਨਾਮਧਾਰੀ ਬਣ ਜਾ। ਮੇਰਾ ਮਨ ਬਾਰ ਬਾਰ ਉਸੇ ਗੱਲ ਨੂੰ ਚੇਤੇ ਕਰ ਰਿਹਾ। ਹੁਣ ਗ੍ਰੰਥਾਕਾਰ ਰਾਮਪੁਰੀ ਜੀ ਨੇ ਲਿਖਿਆ ਕਿ ਵਿਰੋਧ ਕੀਤਾ ਨਾਨੀ ਨੇ, ਪਰ ਬੀਬੀ ਗੁਰਦੇਵ ਕੌਰ ਜੀ ਦੇ ਦੱਸਣ ਦੇ ਮੁਤਾਬਕ ਉਹਨਾਂ ਨੇ ਕੋਈ ਜ਼ਿਆਦਾ ਵਿਰੋਧ ਨਹੀਂ ਕੀਤਾ ਕਿ ਨਾਮਧਾਰੀ ਤੂੰ ਕਿਉਂ ਬਣਨਾ ਹੈ, ਭਾਵ ਕਿ ਉਹਨੇ ਬਹੁਤਾ ਜ਼ਿਆਦਾ ਇਸ ਗੱਲ ਦੇ ਵੱਲ ਧਿਆਨ ਨਾ ਦਿੱਤਾ। ਤੇ ਬੀਬੀ ਗੁਰਦੇਵ ਕੌਰ ਜੀ ਦੱਸਦੇ ਨੇ ਕਿ ਬਾਪੂ ਜੀ ਦੱਸਿਆ ਕਰਦੇ ਸਨ ਕਿ ਸਾਡੀ ਜਿਹੜੀ ਨਾਨੀ ਸੀ ਉਹਦਾ ਸੁਭਾਅ ਬਹੁਤ ਜ਼ਿਆਦਾ ਵਧੀਆ ਸੀ, ਭਾਵੇਂ ਕਿ ਗੁਰੂ ਗ੍ਰੰਥ ਨੂੰ ਮੰਨਦੇ ਸਨ ਪਰ ਸਿੱਖੀ ਤੇ ਦ੍ਰਿੜ ਸੀ, ਇਸ ਕਰਕੇ ਜੇ ਕੋਈ ਸੱਜਣ ਆ ਜਾਂਦਾ ਸੀ ਭਾਵ ਕਿ ਸਾਧ ਘਰ ਦੇ ਵਿੱਚ ਤੇ ਬੜੀ ਸੇਵਾ ਕਰਦੇ ਸਨ ਉਹਦੀ। ਇਸੇ ਪ੍ਰਕਾਰ ਦੇ ਨਾਲ ਹੋਇਆ, ਇੱਕ ਦਿਨ ਕੋਈ ਸਾਧੂ ਆ ਗਿਆ ਬਾਹਰ, ਨੱਥਾ ਸਿੰਘ ਜੀ ਘਰ ਦੇ ਅੰਦਰ ਸਨ, ਉਹਨਾਂ ਦੀ ਨਾਨੀ ਬਾਹਰ ਸੀ ਤੇ ਨਾਨੀ ਨੇ ਦੇਖਿਆ ਕਿ ਸਾਧੂ ਆਇਆ, ਨੱਥਾ ਸਿੰਘ ਨੂੰ ਆਵਾਜ਼ ਮਾਰੀ, ਪੁੱਤਰ ਨੱਥਾ ਸਿੰਘਾ ਸਾਧ ਘਰ ਦੇ ਵਿੱਚ ਆਏ ਨੇ, ਉਹਨਾਂ ਨੂੰ ਸਤਿਕਾਰ ਦੇ ਨਾਲ ਬਿਠਾ ਬਾਹਰ ਜਾ ਕੇ ਤੇ ਮੈਂ ਦੁੱਧ ਦਾ ਛੰਨਾ ਲੈ ਕੇ ਆਉਣੀ ਹੈ। ਨੱਥਾ ਸਿੰਘ ਜੀ ਬਾਹਰ ਆ ਗਏ, ਬਾਹਰ ਆਣ ਕੇ ਉਹ ਸਾਧ ਨੂੰ ਦੇਖਣ ਲੱਗੇ, ਨੱਥਾ ਸਿੰਘ ਨੇ ਚਿਹਰੇ ਦੇ ਵੱਲ ਨਹੀਂ ਦੇਖਿਆ, ਉਹਨਾਂ ਦਾ ਸਿੱਧਾ ਧਿਆਨ ਜਦੋਂ ਪਿਆ ਤੇ ਉਹ ਚਰਨਾਂ ਦੇ ਉੱਤੇ ਪਿਆ। ਕੀ ਦੇਖਿਆ ਨੱਥਾ ਸਿੰਘ ਨੇ, ਅਜੀਬ ਹੀ ਕਿਸਮ ਦਾ ਉਹ ਸਾਧੂ ਸੀ, ਇੱਕ ਪੈਰ ਦੇ ਵਿੱਚ ਪੂਰੀ ਤਿੱਲੇਦਾਰ ਕੱਢੀ ਹੋਈ ਜਿਹੜੀ ਜੁੱਤੀ ਹੈ ਉਹ ਪਹਿਨੀ ਹੈ ਬਿਲਕੁਲ ਨਵੀਂ, ਤੇ ਦੂਜੇ ਪੈਰ ਦੇ ਵਿੱਚ ਟੁੱਟਾ ਛਿੱਤਰ ਪਹਿਨਿਆ ਹੋਇਆ। ਨੱਥਾ ਸਿੰਘ ਜੀ ਬੜੇ ਹੈਰਾਨ ਹੋਏ ਕਿ ਬੜਾ ਅਜੀਬ ਜਿਹਾ ਸਾਧ ਹੈ, ਇਸ ਤੋਂ ਪਹਿਲਾਂ ਕਿ ਉਹ ਤਾਂ ਵੇਖਦੇ ਕਿ ਕਿਸ ਤਰ੍ਹਾਂ ਦਾ ਸਾਧ ਹੈ, ਕੌਣ ਹੈ, ਇੰਨੇ ਚਿਰ ਨੂੰ ਅਚਾਨਕ ਕੋਈ ਐਸਾ ਕੁਦਰਤ ਦਾ ਭਾਣਾ ਵਰਤਿਆ। ਕੰਨਾਂ ਦੇ ਵਿੱਚ ਉਹਨੇ ਝੱਟ ਹੀ ਫੜ ਕੇ ਗੁਰਮੰਤਰ ਦੇ ਦਿੱਤਾ, ਗੁਰਮੰਤਰ ਦੇਣ ਦੇ ਸਾਰ ਹੀ ਉਹ ਜਿਹੜਾ ਸ਼ਖਸ ਸੀ, ਉਹ ਜਿਹੜਾ ਸਾਧ ਸੀ, ਅਲੋਪ ਹੋ ਗਿਆ। ਪਤਾ ਹੀ ਨਹੀਂ ਲੱਗਾ ਨੱਥਾ ਸਿੰਘ ਨੂੰ ਕਿ ਕਿੱਥੇ ਚਲਾ ਗਿਆ, ਪਰ ਗੁਰਮੰਤਰ ਜਿਹੜਾ ਹੈ ਚੁਖਰਾ ਜਾਪ ਉਹ ਕੰਨਾਂ ਦੇ ਵਿੱਚ ਦੇ ਗਿਆ। ਮਾਈ ਅੰਦਰੋਂ ਦੁੱਧ ਦਾ ਛੰਨਾ ਭਰ ਕੇ ਲਿਆਈ, ਕਹਿੰਦੀ ਹੈ ਪੁੱਤਰ ਸਾਧ ਕਿੱਥੇ ਗਿਆ, ਕਹਿੰਦਾ ਮਾਤਾ ਪਤਾ ਨਹੀਂ ਕੌਣ ਸੀ, ਕਿੱਥੋਂ ਆਇਆ ਤੇ ਕਿੱਥੇ ਚਲਾ ਗਿਆ, ਪਰ ਮੇਰੇ ਕੰਨ ਦੇ ਵਿੱਚ ਉਹ ਗੁਰਮੰਤਰ ਦੇ ਗਿਆ, ਮੈਨੂੰ ਨਾਮ ਦੇ ਗਿਆ। ਭਾਵ ਕਿ ਉਸ ਵੇਲੇ ਘਰ ਦੇ ਵਿੱਚ ਆਣ ਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਕੌਤਕ ਕਰਕੇ ਨੱਥਾ ਸਿੰਘ ਨੂੰ ਨਾਮ ਦੀ ਦਾਤ ਦਿੱਤੀ। ਇਸ ਤੋਂ ਬਾਅਦ ਨੱਥਾ ਸਿੰਘ ਪੂਰੇ ਰੂਪ ਦੇ ਵਿੱਚ ਨਾਮਧਾਰੀ ਬਣ ਗਏ, ਆਪਣੇ ਆਪ ਹੀ ਉਹਨਾਂ ਨੇ ਆਪਣੇ ਕੱਪੜੇ ਸੀਤੇ, ਨਾਮਧਾਰੀ ਕੱਪੜੇ ਪਹਿਨੇ, ਪੱਗ ਚਿੱਟੀ ਗੋਲ ਬੰਨੀ ਤੇ ਫਿਰ ਤੋਂ ਆਪਣੇ ਦਰਜੀ ਦੇ ਕੰਮ ਦੇ ਵਿਹਾਰ ਦੇ ਵਿੱਚ ਜੁਟ ਗਏ। ਸਬੱਬ ਦੇ ਨਾਲ ਕੁਝ ਦਿਨਾਂ ਤੋਂ ਬਾਅਦ ਉਹੀ ਇੰਦਰ ਸਿੰਘ ਜਿਹੜਾ ਆਇਆ ਕਰਦਾ ਸੀ ਇਹਨਾਂ ਦੇ ਕੋਲੋਂ ਕੱਪੜੇ ਸਿਵਾਉਣ ਦੇ ਵਾਸਤੇ, ਉਹਨੇ ਜਦੋਂ ਆਣ ਕੇ ਵੇਖਿਆ ਤੇ ਬੜਾ ਹੈਰਾਨ ਹੋਇਆ ਕਿ ਨਾਮਧਾਰੀ ਬਣ ਗਿਆ ਤੇ ਨੱਥਾ ਸਿੰਘ ਜਿਹੜਾ ਕੱਟੜ ਅਕਾਲੀ ਸੀ, ਕਹਿੰਦਾ ਕਿ ਤੂੰ ਕਿਵੇਂ ਨਾਮਧਾਰੀ ਬਣ ਗਿਆ। ਉਹ ਕਹਿੰਦਾ ਤੁਹਾਡਾ ਬਚਨ ਹੀ ਵਾਰਦ ਹੋ ਗਿਆ ਕਿ ਸਤਿਗੁਰਾਂ ਨੇ ਕਿਰਪਾ ਕਰ ਦਿੱਤੀ ਹੈ। ਤੇ ਫਿਰ ਆਖਿਆ ਇੰਦਰ ਸਿੰਘ ਨੇ ਕਿ ਚੱਲ ਫਿਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਮੈਂ ਤੈਨੂੰ ਲੈ ਕੇ ਚੱਲਾਂ, ਮੈਂ ਭੈਣੀ ਸਾਹਿਬ ਜਾ ਰਿਹਾ, ਤੂੰ ਮੇਰੇ ਨਾਲ ਜਾ। ਨੱਥਾ ਸਿੰਘ ਦੇ ਨਾਲ ਇੰਦਰ ਸਿੰਘ ਸ੍ਰੀ ਭੈਣੀ ਸਾਹਿਬ ਦੇ ਵਿੱਚ ਪਹੁੰਚਿਆ, ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਦਰਸ਼ਨ ਕੀਤਾ, ਮੱਥਾ ਟੇਕਿਆ। ਪਰ ਸਤਿਗੁਰਾਂ ਦੇ ਕੌਤਕ ਕੁਝ ਨਿਰਾਲੇ ਹੁੰਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਜੀ ਚੰਗੀ ਤਰ੍ਹਾਂ ਜਾਣਦੇ ਨੇ ਕਿ ਅਕਾਲੀ ਸੀ, ਹੁਣ ਨਾਮਧਾਰੀ ਬਣਿਆ, ਪਰ ਸਤਿਗੁਰਾਂ ਨੇ ਉਚੇਚ ਦੇ ਤੌਰ ਦੇ ਉੱਤੇ ਕੋਈ ਬਚਨ ਨਾ ਕੀਤਾ। ਜਿਸ ਤਰ੍ਹਾਂ ਦੂਜੀ ਸੰਗਤ ਮੱਥਾ ਟੇਕਦੀ ਸੀ, ਇਸੇ ਤਰ੍ਹਾਂ ਨੱਥਾ ਸਿੰਘ ਨੇ ਵੀ ਮੱਥਾ ਟੇਕਿਆ। ਇੰਦਰ ਸਿੰਘ ਨੇ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹ ਅਰਜਨੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਹੋਈ ਹੈ, ਪਹਿਲਾਂ ਖੁੱਲਾ ਸੀ, ਤੁਹਾਡੀ ਕਿਰਪਾ ਦੇ ਨਾਲ ਨਾਮਧਾਰੀ ਬਣ ਗਿਆ। ਉਹਨੇ ਵੀ ਅਰਜਨਾ ਕੀਤੀ, ਸਤਿਗੁਰਾਂ ਨੇ ਕੋਈ ਧਿਆਨ ਨਾ ਦਿੱਤਾ, ਦਰਸ਼ਨ ਕਰ ਲਿਆ। ਉਸ ਵੇਲੇ ਬੀਬੀ ਗੁਰਦੇਵ ਕੌਰ ਜੀ ਦੱਸਦੇ ਨੇ ਕਿ ਇੰਦਰ ਸਿੰਘ ਜਿਹੜਾ ਸੀ ਉਹ ਨਾਮਧਾਰੀ, ਉਹ ਰਾਜਗਿਰੀ ਦਾ ਕੰਮ ਕਰਦਾ ਸੀ। ਜਿਹੜਾ ਬਾਗ ਵਾਲੀ ਕੋਠੀ ਜਿੱਥੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦਾ ਨਿਵਾਸ ਸੀ, ਉੱਥੇ ਜਿਹੜਾ ਖੂਹ ਹੈ, ਇਹ ਖੂਹ ਬਹੁਤ ਪੁਰਾਣਾ ਹੈ। ਪਹਿਲਾਂ ਇੱਥੇ ਹਰਟ ਵੀ ਚੱਲਦਾ ਹੁੰਦਾ ਸੀ ਤੇ ਉੱਥੋਂ ਦਾ ਜਿਹੜਾ ਖੂਹ ਦੇ ਲਾਗੇ ਜਿੱਥੇ ਪਾਣੀ ਨਿਕਲਦਾ ਸੀ ਉੱਥੇ ਚਵੱਚਾ ਬਣਨ ਵਾਲਾ ਸੀ ਤੇ ਜਿਹੜਾ ਇੰਦਰ ਸਿੰਘ ਸੀ ਉਹਨੇ ਚਵੱਚਾ ਬਣਾਉਣ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਨਾਲ ਹੀ ਨੱਥਾ ਸਿੰਘ ਨੂੰ ਉਹਨਾਂ ਨੇ ਲਾ ਲਿਆ। ਨੱਥਾ ਸਿੰਘ ਜੀ ਇੱਟਾਂ ਫੜਾ ਦਿੰਦੇ ਨੇ, ਕਦੇ ਮਸਾਲਾ ਫੜਾ ਦਿੰਦੇ ਨੇ ਤੇ ਉਹ ਚਵੱਚੇ ਦੇ ਕੰਮ ਨੂੰ ਕਰੀ ਜਾਂਦੇ ਨੇ। ਤੇ ਫਿਰ ਇੰਦਰ ਸਿੰਘ ਨੇ ਆਖਿਆ ਕਿ ਨੱਥਾ ਸਿੰਘਾ, ਇੱਥੇ ਵੱਡਾ ਲੰਗਰ ਹੈ, ਉੱਥੇ ਜਾ ਕੇ ਪ੍ਰਸ਼ਾਦਾ ਛਕਾਇਆ ਕਰ ਦੋਵੇਂ ਵੇਲੇ। ਨੱਥਾ ਸਿੰਘ ਨੂੰ ਕਹਿ ਦਿੱਤਾ ਕਿ ਜਾ ਉੱਥੇ ਜਾ ਕੇ ਪ੍ਰਸ਼ਾਦਾ ਛਕਿਆ। ਨੱਥਾ ਸਿੰਘ ਜੀ ਚਲੇ ਗਏ ਪ੍ਰਸ਼ਾਦਾ ਛਕਣ ਦੇ ਵਾਸਤੇ। ਹੁਣ ਇੱਕ ਤੇ ਤੁਹਾਨੂੰ ਪਤਾ ਹੈ ਕਿ ਵੱਡਾ ਲੰਗਰ ਹੈ, ਜਿੱਥੇ ਤੇ ਸੋਧੀ ਆਦਮੀ ਹੀ ਅੰਦਰ ਜਾ ਸਕਦਾ ਹੈ, ਇੱਕ ਬਾਹਰ ਖੁੱਲਾ ਲੰਗਰ ਹੈ। ਪਰ ਉੱਥੇ ਕੋਈ ਵੀ ਜਾਵੇ ਤੇ ਫਿਰ ਉਹਨੂੰ ਪ੍ਰਸ਼ਾਦਾ ਤੇ ਮੰਗਣਾ ਪੈਂਦਾ। ਸੋ ਬੀਬੀ ਗੁਰਦੇਵ ਕੌਰ ਜੀ ਦੱਸਦੇ ਨੇ ਕਿ ਘਰ ਦੇ ਵਿੱਚ ਵੀ ਸਾਡੇ ਬਾਪੂ ਜੀ ਦਾ ਸੁਭਾਅ ਐਸਾ ਸੀ ਕਿ ਕਦੇ ਉਹਨਾਂ ਨੇ ਮੰਗਿਆ ਨਹੀਂ ਸੀ ਪ੍ਰਸ਼ਾਦਾ ਕਿ ਕੁੜੀਓ ਮੈਨੂੰ ਭੁੱਖ ਲੱਗੀ ਹੈ ਪ੍ਰਸ਼ਾਦਾ ਲਿਆਓ, ਕਦੇ ਨਹੀਂ ਸੀ ਮੰਗਦੇ। ਭਾਵੇਂ ਲੇਟ ਹੋ ਜਾਵੇ ਸਾਨੂੰ ਆਪਣੇ ਆਪ ਹੀ ਧਿਆਨ ਰੱਖਣਾ ਪੈਂਦਾ ਸੀ ਕਿ ਬਾਪੂ ਜੀ ਦੇ ਪ੍ਰਸ਼ਾਦੇ ਦਾ ਸਮਾਂ ਹੋ ਗਿਆ, ਅਸੀਂ ਪ੍ਰਸ਼ਾਦਾ ਛਕਾ ਦਈਏ, ਕਦੇ ਮੰਗਦੇ ਨਹੀਂ ਸਨ। ਜਿਹੜਾ ਬੰਦਾ ਘਰ ਦੇ ਵਿੱਚ ਨਹੀਂ ਸੀ ਮੰਗਦਾ ਉਹਨੇ ਬਾਹਰ ਕਿੱਥੋਂ ਮੰਗਣਾ ਸੀ। ਖਲੋਤੇ ਰਹੇ ਕਾਫੀ ਦੇਰ, ਨਾ ਕਿਸੇ ਨੇ ਪੁੱਛਿਆ ਪ੍ਰਸ਼ਾਦਾ ਛਕਣਾ ਤੇ ਨਾ ਇਹਨਾਂ ਨੇ ਮੰਗਿਆ ਕਿ ਮੈਂ ਪ੍ਰਸ਼ਾਦਾ ਛਕਣਾ। ਉਸੇ ਤਰ੍ਹਾਂ ਬਗੈਰ ਹੀ ਪ੍ਰਸ਼ਾਦਾ ਛਕਣ ਤੋਂ ਵਾਪਸ ਆ ਗਏ। ਇੰਦਰ ਸਿੰਘ ਦੇ ਕੋਲ ਆਣ ਕੇ ਫਿਰ ਸੇਵਾ ਕਰਨ ਲੱਗੇ। ਨਾ ਤੇ ਇੰਦਰ ਸਿੰਘ ਨੂੰ ਆਣ ਕੇ ਦੱਸਿਆ ਕਿ ਮੈਂ ਪ੍ਰਸ਼ਾਦਾ ਨਹੀਂ ਛਕਿਆ ਤੇ ਨਾ ਹੀ ਇੰਦਰ ਸਿੰਘ ਨੇ ਪੁੱਛਿਆ ਕਿ ਤੂੰ ਛਕ ਕੇ ਆਇਆ ਕਿ ਉਦਾਂ ਹੀ ਆ ਗਿਆ। ਇਸੇ ਤਰ੍ਹਾਂ ਫਿਰ ਸੇਵਾ ਕਰਦੇ ਰਹੇ ਤੇ ਦੁਪਹਿਰ ਦੇ ਵੇਲੇ ਸ਼ਰਦਾਈ ਜਿਹੜੀ ਹੈ ਉਹ ਜ਼ਰੂਰ ਆ ਜਾਂਦੀ ਸੀ ਉੱਥੇ ਜਿੱਥੇ ਸੇਵਾ ਕਰਦੇ ਸਨ ਤੇ ਸ਼ਰਦਾਈ ਉੱਥੇ ਮਿਲ ਜਾਂਦੀ ਸੀ ਤੇ ਛਕ ਲੈਂਦੇ ਸਨ। ਦੋ ਤਿੰਨ ਦਿਨ ਇਸੇ ਤਰ੍ਹਾਂ ਬਤੀਤ ਹੋ ਗਏ। ਉੱਥੇ ਜਾਂਦੇ ਜ਼ਰੂਰ ਨੇ ਦੋਵੇਂ ਵੇਲੇ, ਪਰ ਮੁੜ ਆਉਂਦੇ ਨੇ ਨਾ ਪ੍ਰਸ਼ਾਦਾ ਮੰਗਦੇ ਨੇ ਤੇ ਨਾ ਕੋਈ ਦਿੰਦਾ, ਇਸੇ ਤਰ੍ਹਾਂ ਭੁੱਖੇ ਹੀ ਆ ਜਾਂਦੇ ਨੇ। ਬੀਬੀ ਗੁਰਦੇਵ ਕੌਰ ਜੀ ਦੇ ਦੱਸਣ ਦੇ ਮੁਤਾਬਕ ਤੀਸਰੇ ਦਿਨ ਜਦੋਂ ਉੱਥੋਂ ਖਾਲੀ ਵਾਪਸ ਮੁੜ ਰਹੇ ਸਨ ਤੇ ਪੁਰਾਣਾ ਤਬੇਲਾ ਜਿਹੜਾ ਹੈ ਉਹ ਵੀ ਲੰਗਰ ਦੇ ਪਾਸ ਹੀ ਹੋਇਆ ਕਰਦਾ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਤਬੇਲੇ ਦੇ ਵਿੱਚੋਂ ਬਾਹਰ ਨਿਕਲੇ ਨੇ, ਇਧਰੋਂ ਨੱਥਾ ਸਿੰਘ ਜੀ ਆ ਰਹੇ ਸਨ। ਸਤਿਗੁਰਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਤੇ ਨੱਥਾ ਸਿੰਘ ਨੂੰ ਡੌਲੇ ਤੋਂ ਫੜ ਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੌਲੀ ਜੀ ਹੁਕਮ ਕੀਤਾ, ਕਹਿੰਦੇ ਨੇ ਨੱਥਾ ਸਿਆਂ ਏਦਾਂ ਕਿੰਨੇ ਕੁ ਦਿਨ ਕੱਢੇਗਾ, ਇੰਨੇ ਵਚਨ ਕੀਤਾ। ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਉਥੋਂ ਲੈ ਕੇ ਬਾਂਹ ਫੜੀ ਤੇ ਬਾਗ ਵਾਲੀ ਕੋਠੀ ਦੇ ਵਿੱਚ ਲੈ ਕੇ ਆ ਗਏ। ਉਸ ਵੇਲੇ ਇੱਕ ਰੁੱਖ ਦੇ ਲਾਗੇ ਬਹੁਤ ਸਾਰਾ ਅੰਬਾਂ ਦਾ ਢੇਰ ਲੱਗਾ ਹੋਇਆ ਸੀ। ਨੀਲੋ ਤੋਂ ਨਹਿਰ ਤੋਂ ਅੰਬ ਆਏ ਹੋਏ ਸਨ ਉਚੇਚੇ ਤੌਰ ਦੇ ਉੱਤੇ ਤੇ ਜਿੰਨੇ ਵੀ ਸਿੱਖ ਸੇਵਕ ਖਲੋਤੇ ਸਨ ਕੋਠੀ ਦੇ ਵਿੱਚ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਸਾਂਝਾ ਹੁਕਮ ਕੀਤਾ ਕਿ ਪਿਆਰਿਓ ਅੰਬ ਛਕੋ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕੁਰਸੀ ਡਾਹ ਕੇ ਲਾਗੇ ਬੈਠ ਗਏ। ਸਾਰਿਆਂ ਨੇ ਅੰਬ ਛਕਣੇ ਸ਼ੁਰੂ ਕਰ ਦਿੱਤੇ ਤੇ ਨੱਥਾ ਸਿੰਘ ਸਤਿਗੁਰਾਂ ਦੀ ਕੁਰਸੀ ਦੇ ਪਿਛਲੇ ਪਾਸੇ ਬਹਿ ਗਿਆ, ਉਹਨੇ ਕਿਸੇ ਅੰਬ ਨੂੰ ਹੱਥ ਨਹੀਂ ਲਾਇਆ। ਥੋੜੀ ਦੇਰ ਜਦੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਦੇਖਦੇ ਰਹੇ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਇਹ ਤੇ ਹੁਣ ਵੀ ਅੰਬ ਨਹੀਂ ਖਾ ਰਿਹਾ। ਸਤਿਗੁਰਾਂ ਨੇ ਉਸ ਇੰਦਰ ਸਿੰਘ ਮਿਸਤਰੀ ਨੂੰ ਆਖਿਆ, ਇੰਦਰ ਸਿੰਘਾ ਆਪਣੇ ਨਾਲ ਦੇ ਸਾਥੀ ਨੂੰ ਵੀ ਛਕਾ ਦੇ ਅੰਬ, ਕੱਲਾ ਹੀ ਛਕੀ ਜਾਣਾ। ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਸਾਂਝਾ ਹੀ ਹੁਕਮ ਕੀਤਾ, ਇਹਨੂੰ ਕਿਹੜਾ ਕਿਸੇ ਨੇ ਮਨਾ ਕੀਤਾ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਇਹ ਨਹੀਂ ਛਕਦਾ ਜਿੰਨਾ ਚਿਰ ਕੋਈ ਦਵੇ ਨਾ। ਤੇ ਇੰਦਰ ਸਿੰਘ ਕਹਿੰਦਾ ਜੀ ਮੈਂ ਹੁਣੇ ਦੇ ਦੇਣਾ। ਕਹਿੰਦੇ ਨੇ ਅੰਬ ਤੇ ਦੇ ਦੇਵੇਗਾ, ਦੋ ਤਿੰਨ ਦਿਨ ਹੋ ਗਏ ਨੇ ਇਹਨੇ ਤੇ ਰੋਟੀ ਵੀ ਨਹੀਂ ਖਾਧੀ, ਉਹਦਾ ਤੂੰ ਪਤਾ ਲਿਆ ਕਿ ਨਹੀਂ। ਕਹਿੰਦਾ ਸੱਚੇ ਪਾਤਸ਼ਾਹ ਮੈਂ ਤੇ ਜਿੱਦਣ ਦਾ ਆਇਆ ਹਾਂ ਮੈਂ ਤੇ ਰੋਜ਼ ਇਹਨੂੰ ਕਹਿਣਾ ਛਕਿਆ ਪ੍ਰਸ਼ਾਦਾ, ਇਹ ਸੱਚੇ ਪਾਤਸ਼ਾਹ ਦੋਵੇਂ ਵੇਲੇ ਜਾਂਦਾ, ਲੰਗਰ ਦੇ ਵਿੱਚ ਪ੍ਰਸ਼ਾਦਾ ਜਾ ਕੇ ਛਕਦਾ। ਸਤਿਗੁਰੂ ਜੀ ਕਹਿੰਦੇ ਨੇ ਪੁੱਛਿਆ ਨਹੀਂ, ਜਾਂਦਾ ਜ਼ਰੂਰ ਹੈ ਪਰ ਛਕਦਾ ਨਹੀਂ। ਅੱਜ 3 ਦਿਨ ਹੋ ਗਏ ਨੇ ਪ੍ਰਸ਼ਾਦਾ ਨਹੀਂ ਛਕਿਆ, ਕਿਉਂਕਿ ਮੰਗਦਾ ਨਹੀਂ ਹੈ। ਉਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਭਾਈ ਰਤਨ ਸਿੰਘ ਨੂੰ ਆਵਾਜ਼ ਮਾਰੀ, ਰਤਨ ਸਿੰਘਾ, ਇਹ ਮੇਰਾ ਸਿੱਖ ਐਸਾ ਹੈ ਜਿਹੜਾ ਕਦੇ ਕਿਸੇ ਤੋਂ ਮੰਗਦਾ ਨਹੀਂ ਹੈ, ਇਸ ਕਰਕੇ ਅੱਜ ਤੋਂ ਬਾਅਦ ਕਦੇ ਵੀ ਭੈਣੀ ਸਾਹਿਬ ਆਵੇ ਤੇ ਇਹਨੂੰ ਤੂੰ ਪ੍ਰਸ਼ਾਦਾ ਉਚੇਚ ਦੇ ਨਾਲ ਛਕਾਉਣਾ, ਇੱਥੇ ਛਕਾਉਣਾ ਜਿੱਥੇ ਮੇਰਾ ਪ੍ਰਸ਼ਾਦਾ ਤਿਆਰ ਹੁੰਦਾ। ਇਸ ਤਰ੍ਹਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਨਿਵਾਜਿਆ ਨੱਥਾ ਸਿੰਘ ਨੂੰ। ਇਸ ਤੋਂ ਬਾਅਦ ਨੱਥਾ ਸਿੰਘ ਜੀ ਕਦੇ ਸਤਿਗੁਰਾਂ ਦਾ ਦਰਸ਼ਨ ਕਰਨ ਇੱਥੇ ਆਉਂਦੇ ਸਨ, ਕਦੇ ਕੁਜਰਾਂ ਵਾਲੇ ਸਤਿਗੁਰਾਂ ਦਾ ਦਰਸ਼ਨ ਕਰਦੇ ਸਨ। ਪੂਰੇ ਤਰੀਕੇ ਦੇ ਨਾਲ ਨਾਮਧਾਰੀ ਸੱਜ ਗਏ, ਦਰਸ਼ਨ ਕਰਕੇ ਘਰ ਪਹੁੰਚ ਗਏ ਤੇ ਹੁਣ ਘਰ ਦੇ ਵਿੱਚ ਤੇ ਦੁਚਿੱਤੀ ਜੀ ਗੱਲ ਸੀ। ਇੱਕ ਪਾਸੇ ਨਾਮਧਾਰੀ, ਦੂਜੇ ਪਾਸੇ ਗੁਰੂ ਗ੍ਰੰਥ ਨੂੰ ਮੰਨਦੀ ਹੈ ਉਹਨਾਂ ਦੀ ਨਾਨੀ, ਉਹ ਬੀੜ ਘਰ ਦੇ ਵਿੱਚ ਰੱਖੀ ਹੋਈ ਹੈ। ਤੇ ਫਿਰ ਆਖਿਆ ਆਪਣੀ ਨਾਨੀ ਨੂੰ ਕਿ ਨਾਨੀ, ਜਾਂ ਤੇ ਹੁਣ ਮੈਂ ਤੇਰੇ ਵਰਗਾ ਬਣਾ ਤੇ ਤਾਂ ਗੱਲ ਬਣਦੀ ਹੈ, ਜਾਂ ਤੂੰ ਮੇਰੇ ਵਰਗੀ ਬਣ ਜਾ ਤੇ ਤਾਂ ਗੱਲ ਬਣਦੀ ਹੈ, ਪਰ ਮੈਂ ਤੈਨੂੰ ਕਹਿ ਦੇਣਾ ਚਾਹੁੰਦਾ ਕਿ ਮੈਂ ਤੇਰੇ ਵਰਗਾ ਨਹੀਂ ਬਣਨਾ, ਕਿਉਂਕਿ ਮੈਨੂੰ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਮਿਲ ਗਏ ਨੇ, ਇਹ ਹੋ ਸਕਦਾ ਹੈ ਕਿ ਤੂੰ ਮੇਰੇ ਵਰਗੀ ਬਣ ਜਾ। ਤੇ ਫਿਰ ਇਸ ਗੱਲ ਦੇ ਨਾਲ ਤਕਰਾਰ ਹੋਈ, ਤੁਸੀਂ ਸਾਖੀ ਸੁਣੀ ਹੈ, ਉਹ ਜਿਹੜੀ ਪਰਚੀਆਂ ਵਾਲੀ ਘਟਨਾ ਹੈ ਫੇਰ ਬਣੀ, ਫੇਰ ਵਰਤੀ ਤੇ ਫਿਰ ਮਾਤਾ ਵੀ ਨਾਮਧਾਰੀ ਉਸ ਦਿਨ ਤੋਂ ਬਣ ਗਈ। ਬੀਬੀ ਗੁਰਦੇਵ ਕੌਰ ਦੇ ਅਨੁਸਾਰ ਜਿੰਨਾ ਚਿਰ ਮਾਤਾ ਜਿਉਂਦੀ ਰਹੀ ਉਹਨੇ ਵੱਡੀ ਸੋਧ ਰੱਖੀ, ਇੰਨੀ ਪੱਕੀ ਨਾਮਧਾਰਨ ਉਹ ਬਣ ਗਈ। ਤੇ ਜਿਹੜੀ ਵਿਆਹ ਦੀ ਗੱਲ ਆਈ ਹੈ, ਉਹ ਵਿਆਹ ਦੀ ਘਟਨਾ ਵੀ ਬੀਬੀ ਗੁਰਦੇਵ ਕੌਰ ਨੇ ਇਸ ਤਰ੍ਹਾਂ ਸੁਣਾਈ ਕਿ ਉਹਨਾਂ ਨੇ ਇਨਕਾਰ ਕਰ ਦਿੱਤਾ ਕਿ ਨਾਮਧਾਰੀਆ ਹੈ, ਅਸੀਂ ਵਿਆਹ ਨਹੀਂ ਕਰਨਾ। ਤੇ ਫਿਰ ਨੱਥਾ ਸਿੰਘ ਨੇ ਜਵਾਬ ਦੇ ਦਿੱਤਾ ਸੀ ਕਿ ਆਪਣੀ ਕੁੜੀ ਨੂੰ ਜਿੱਥੇ ਮਰਜ਼ੀ ਵਿਆਹ ਦਿਓ, ਮੈਂ ਫਿਰ ਵਿਆਹ ਨਹੀਂ ਕਰਾਉਣਾ, ਕਿਉਂਕਿ ਮੈਂ ਤੁਹਾਡੇ ਅਨੁਸਾਰ ਨਾ ਤੇ ਕੱਪੜੇ ਦੂਜੇ ਪਾਉਣੇ ਨੇ ਤੇ ਨਾ ਪੱਗ ਟੇਢੀ ਬੰਨਣੀ। ਆਖਰਕਾਰ ਕਾਫੀ ਦੇਰ ਗੱਲ ਚੱਲਦੀ ਰਹੀ, ਕਿਉਂਕਿ ਉਹਨਾਂ ਨੂੰ ਵੀ ਲੱਗਦਾ ਸੀ ਕਿ ਜੇਕਰ ਅਸੀਂ ਵਿਆਹ ਨਾ ਕੀਤਾ, ਬੜੇ ਚਿਰ ਦਾ ਰਿਸ਼ਤਾ ਹੋਇਆ, ਲੋਕਾਂ ਦੇ ਮੂੰਹ ਬੜੇ ਨੇ, ਜਿੰਨੇ ਮੂੰਹ ਓਨੀਆਂ ਗੱਲਾਂ। ਆਮ ਕਹਾਵਤ ਹੈ ਕਿ ਲੋਕੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ ਕਿ ਪਤਾ ਨਹੀਂ ਵਿਆਹ ਕਿਉਂ ਨਹੀਂ ਹੋ ਸਕਿਆ। ਉਹਨਾਂ ਨੇ ਫਿਰ ਆਖਰਕਾਰ ਇੰਨੀ ਗੱਲ ਮੰਨ ਲਈ ਕਿ ਬਾਕੀ ਸਾਰਾ ਕੁਝ ਕਰ ਲੈ, ਨਾਮਧਾਰੀ ਕੱਪੜੇ ਪਾਲਾ, ਪਰ ਪੱਗ ਤੇਰੀ ਜਿਹੜੀ ਹੈ ਨਾ ਉਹ ਟੇਢੀ ਹੋਣੀ ਚਾਹੀਦੀ ਹੈ, ਪਾਵ ਕੇ ਨੋਕਦਾਰ ਪੱਗ ਦੇ ਨਾਲ ਆਵੀ, ਬਾਕੀ ਭਾਵੇਂ ਕੱਪੜੇ ਨਾਮਧਾਰੀ ਪਾਵੀ। ਤੇ ਨੱਥਾ ਸਿੰਘ ਨੇ ਆਖਿਆ ਕਿ ਜੇਕਰ ਆਵਾਂਗਾ ਤੇ ਫਿਰ ਪੂਰਾ ਨਾਮਧਾਰੀ ਬਣ ਕੇ ਆਵਾਂਗਾ, ਨਹੀਂ ਤੇ ਬਿਲਕੁਲ ਨਹੀਂ ਆਵਾਂਗਾ। ਫਿਰ ਆਖਰਕਾਰ ਗੱਲ ਬਹੁਤ ਫੈਲੀ, ਉਹ ਇਸੇ ਗੱਲ ਤੇ ਅੜ ਗਏ ਨੇ ਕਿ ਸਾਡੀ ਇੱਕ ਗੱਲ ਥੋੜੀ ਜਿਹੀ ਮੰਨ ਲਾ, ਪੱਗ ਟੇਢੀ ਬਣ ਕੇ ਆਵੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਵੀ ਕਿਸੇ ਸਿੱਖ ਨੇ ਜਾ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਇਸ ਤਰ੍ਹਾਂ ਦੀ ਗੱਲ ਬਣ ਗਈ ਹੈ, ਉਹ ਬਾਕੀ ਸਾਰਾ ਕੁਝ ਮੰਨਦੇ ਨੇ ਪਰ ਪੱਗ ਟੇਢੀ ਚਾਹੁੰਦੇ ਨੇ। ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਕੌਤਕ ਨਿਰਾਲੇ ਨੇ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕੋਈ ਨੀ, ਨੱਥਾ ਸਿੰਘ ਨੂੰ ਕਹਿ ਦੇਵੋ ਕਿ ਵਿਆਹ ਦੇ ਵੇਲੇ ਪੱਗ ਟੇਢੀ ਬੰਨ ਲਵੇ, ਥੋੜੇ ਚਿਰ ਦੀ ਗੱਲ ਹੈ, ਫਿਰ ਆਪਣੀ ਮਰਜ਼ੀ ਕਰੇ। ਸਤਿਗੁਰਾਂ ਨੇ ਪ੍ਰਵਾਨਗੀ ਦੇ ਦਿੱਤੀ। ਉਹ ਸਿੱਖ ਨੇ ਆਣ ਕੇ ਨੱਥਾ ਸਿੰਘ ਨੂੰ ਆਖਿਆ ਕਿ ਸਤਿਗੁਰਾਂ ਨੇ ਕਹਿ ਦਿੱਤਾ ਹੈ ਕਿ ਥੋੜੇ ਸਮੇਂ ਦੀ ਗੱਲ ਹੈ, ਪੱਗ ਟੇਢੀ ਬਣ ਕੇ ਚਲੇ ਜਾ। ਤੇ ਫਿਰ ਨੱਥਾ ਸਿੰਘ ਨੇ ਆਖਿਆ ਇਹ ਤੇ ਨਹੀਂ ਹੋ ਸਕਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਦੌਰਾ ਪਹੁੰਚਿਆ ਸ਼ਹਿਰ ਕੁਜਰਾਂ ਵਾਲੇ ਦੇ ਵਿੱਚ, ਤੇ ਨੱਥਾ ਸਿੰਘ ਨੇ ਫਿਰ ਪੂਰੇ ਗੂੜੇ ਰੰਗ ਦੀ ਜਿਹੜੀ ਨੋਕਦਾਰ ਪੱਗ ਸੀ ਉਹ ਬੰਨੀ, ਖੁੱਲੇ ਕੱਪੜੇ ਪਾਏ ਤੇ ਚਲਾ ਗਿਆ ਸਤਿਗੁਰਾਂ ਦੇ ਦਰਬਾਰ ਦੇ ਵਿੱਚ, ਜਾ ਮੱਥਾ ਟੇਕਿਆ। ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਨੱਥਾ ਸਿੰਘ ਇਹ ਕੀ ਬਣ ਗਿਆ, ਇਹ ਕੀ ਬਣ ਕੇ ਆ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਤੁਸੀਂ ਹੁਕਮ ਕੀਤਾ, ਸੱਚੇ ਪਾਤਸ਼ਾਹ ਜੀ ਜਿਹੜਾ ਬੰਦਾ ਨੋਕਦਾਰ ਪੱਗ ਬੰਨਦਾ ਹੈ ਉਹਨੂੰ ਫਿਰ ਖੁੱਲੇ ਕੱਪੜੇ ਪਾਉਣ ਦਾ ਕੀ ਗੁਰੇਜ਼ ਹੋ ਸਕਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਨੱਥਾ ਸਿੰਘ ਇੱਥੇ ਨਹੀਂ ਸੀ ਆਖਿਆ ਕਿ ਇੱਥੇ ਤੂੰ ਪੱਗ ਇਸ ਤਰ੍ਹਾਂ ਦੀ ਬੰਨ ਕੇ ਆਇਆ ਕਰ। ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਨੱਥਾ ਸਿੰਘ ਕਹਿੰਦੇ ਨੇ ਸੱਚੇ ਪਾਤਸ਼ਾਹ ਮੈਂ ਇੱਕ ਹੀ ਕੰਮ ਕਰ ਸਕਦਾ, ਮੈਂ ਦੋਗਲਾ ਨਹੀਂ ਬਣ ਸਕਦਾ ਸੱਚੇ ਪਾਤਸ਼ਾਹ। ਜੇਕਰ ਹੁਣ ਨਾਮਧਾਰੀ ਪੱਗ ਬੰਨੀ ਹੈ ਤੇ ਨਾਮਧਾਰੀ ਹੀ ਬੰਨਾਂਗਾ, ਤੇ ਜੇ ਹੁਕਮ ਕਰਦੇ ਹੋ ਤੇ ਪਹਿਲਾਂ ਦੀ ਤਰ੍ਹਾਂ ਬਣ ਜਾਣਾ, ਮੇਰੇ ਤੋਂ ਵਾਰੀ ਵਾਰੀ ਇਹ ਕੰਮ ਨਹੀਂ ਹੁੰਦੇ। ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਪ੍ਰਸੰਨ ਹੋਏ, ਕਹਿੰਦੇ ਨੇ ਨੱਥਾ ਸਿੰਘ ਠੀਕ ਹੈ, ਤੂੰ ਇਸੇ ਤਰ੍ਹਾਂ ਰਹਿਣਾ, ਇਸੇ ਤਰ੍ਹਾਂ ਜਾਣਾ। ਤੇ ਫਿਰ ਇਸ ਗੱਲ ਤੇ ਜਦੋਂ ਬਹੁਤੀ ਗੱਲ ਅੜ ਗਈ ਤੇ ਫਿਰ ਉਹਨਾਂ ਲੜਕੀ ਵਾਲਿਆਂ ਨੂੰ ਆਖਰਕਾਰ ਮੰਨਣਾ ਹੀ ਪਿਆ। ਤੇ ਫਿਰ ਇਸੇ ਪ੍ਰਕਾਰ ਦੇ ਨਾਲ ਨੱਥਾ ਸਿੰਘ ਦਾ ਵਿਆਹ ਹੋਇਆ। ਨੱਥਾ ਸਿੰਘ ਦਾ ਵਿਆਹ ਹੋਇਆ। ਕਰੀਬ 1 ਸਾਲ ਤੋਂ ਬਾਅਦ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ, ਪਰ ਥੋੜੇ ਦਿਨਾਂ ਦਾ ਪੁੱਤਰ ਸੀ। ਕਿਸੇ ਬਿਮਾਰੀ ਦੇ ਕਾਰਨ ਉਹ ਮਰ ਗਿਆ। ਜਿਹੜੀ ਘਰਵਾਲੀ ਸੀ ਨੱਥਾ ਸਿੰਘ ਦੀ, ਉਹਨੂੰ ਵੀ ਬਹੁਤ ਤੇਜ਼ ਬੁਖਾਰ ਸੀ। ਉਹ ਵੀ ਮਰਨ ਦੇ ਕਿਨਾਰੇ ਪਹੁੰਚ ਗਈ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਘਰ ਆਣ ਕੇ ਦਰਸ਼ਨ ਦਿਓ, ਉਹ ਮਰਨ ਵਾਲੀ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਘਰ ਪਹੁੰਚੇ, ਆਣ ਕੇ ਦਰਸ਼ਨ ਦਿੱਤਾ ਤੇ ਸਹਿਜ ਸੁਭਾਅ ਸਤਿਗੁਰਾਂ ਨੇ ਬਚਨ ਕਰ ਦਿੱਤਾ। ਉਹਦੀ ਘਰਵਾਲੀ ਨੂੰ ਕਹਿੰਦੇ ਨੇ 4 ਦਿਨਾਂ ਦੀ ਜ਼ਿੰਦਗੀ ਹੈ, 8 ਦਿਨਾਂ ਦੀ ਜ਼ਿੰਦਗੀ ਹੈ, ਆਮ ਕਰਕੇ ਆਪਾਂ 4 ਦਿਨਾਂ ਦੀ ਜ਼ਿੰਦਗੀ ਕਹਿੰਦੇ ਹਾਂ। ਪਰ ਬੀਬੀ ਗੁਰਦੇਵ ਕੌਰ ਜੀ ਕਹਿੰਦੇ ਨੇ ਕਿ ਸਤਿਗੁਰਾਂ ਨੇ ਬਚਨ ਕੀਤਾ 8 ਦਿਨਾਂ ਦੀ ਜ਼ਿੰਦਗੀ ਹੈ, ਇਹ ਤੇ ਆਖਰਕਾਰ ਖਤਮ ਹੋ ਹੀ ਜਾਂਦੀ ਹੈ। ਇਹਨਾਂ ਬਚਨ ਕਰਕੇ ਚਲੇ ਗਏ। 8 ਦਿਨਾਂ ਤੋਂ ਬਾਅਦ ਨੱਥਾ ਸਿੰਘ ਦੀ ਘਰਵਾਲੀ ਵੀ ਚੱਲ ਵਸੀ। ਪੁੱਤਰ ਪਹਿਲਾਂ ਹੀ ਮਰ ਗਿਆ, ਘਰਵਾਲੀ ਵੀ ਚਲੀ ਗਈ। ਉਸ ਤੋਂ ਬਾਅਦ ਸਮਾਂ ਗੁਜ਼ਰਦਾ ਗਿਆ। ਮੈਂ ਬੀਬੀ ਗੁਰਦੇਵ ਕੌਰ ਨੂੰ ਪੁੱਛਿਆ ਕਿ ਅੱਗੇ ਤੇ ਤੁਹਾਡੀ ਮਾਤਾ ਦੇ ਵਾਸਤੇ ਤੇ ਕੁਝ ਨਹੀਂ ਲਿਖਿਆ ਕਿ ਕਿਸ ਤਰ੍ਹਾਂ ਤੁਹਾਡੀ ਮਾਤਾ ਦਾ ਵਿਆਹ ਹੋਇਆ ਨੱਥਾ ਸਿੰਘ ਦੇ ਨਾਲ। ਫਿਰ ਉਹਨਾਂ ਨੇ ਆਪਣੀ ਮਾਤਾ ਦੀ ਵਾਰਤਾ ਸੁਣਾਈ। ਬੀਬੀ ਗੁਰਦੇਵ ਕੌਰ ਜੀ ਕਹਿੰਦੇ ਨੇ ਕਿ ਸਾਡੀ ਜਿਹੜੀ ਮਾਤਾ ਸੀ, ਉਹਦੇ ਵੀ ਮਾਤਾ ਪਿਤਾ ਗੁਜ਼ਰ ਚੁੱਕੇ ਸਨ। ਉਹ ਭੂਆ ਦੇ ਕੋਲ ਰਹਿੰਦੀ ਸੀ, ਉੱਥੇ ਹੀ ਉਹਦੀ ਪਾਲਣਾ ਪੋਸ਼ਣਾ ਹੋਈ। ਉਹਨਾਂ ਦੇ ਪਿੰਡ ਦਾ ਨਾਮ ਸੀ ਚੱਕ ਰਮਦਾਸ, ਜਿੱਥੇ ਭੂਆ ਰਹਿੰਦੀ ਸੀ, ਜਿੱਥੇ ਇਹਨਾਂ ਦੀ ਮਾਤਾ ਪਲ ਕੇ ਵੱਡੀ ਹੋਈ। ਇਹਨਾਂ ਦੀ ਮਾਤਾ ਦਾ ਨਾਂ ਵੀਰੋ ਸੀ, ਪੇਕਿਆਂ ਦਾ ਨਾਮ। ਤੇ ਬਾਅਦ ਦੇ ਵਿੱਚ ਜਦੋਂ ਨੱਥਾ ਸਿੰਘ ਦੇ ਨਾਲ ਵਿਆਹ ਹੋਇਆ ਤੇ ਫਿਰ ਇਹਨਾਂ ਦਾ ਨਾਮ ਸਵਰਨ ਕੌਰ ਰੱਖਿਆ ਗਿਆ। ਆਮ ਤੌਰ ਦੇ ਉੱਤੇ ਇਸ ਤਰ੍ਹਾਂ ਦਾ ਸਮਾਜਿਕ ਰਿਵਾਜ ਹੈ ਕਿ ਪੇਕਿਆਂ ਦਾ ਨਾਮ ਆਮ ਕਰਕੇ ਜਿਹੜੇ ਸਹੁਰੇ ਘਰ ਵਾਲੇ ਨੇ ਉਹ ਬਦਲ ਦਿੰਦੇ ਨੇ। ਵੀਰੋ ਨਾਮ ਸੀ ਪਰ ਬਾਅਦ ਦੇ ਵਿੱਚ ਸਵਰਨ ਕੌਰ ਰੱਖਿਆ ਗਿਆ। ਬੀਬੀ ਗੁਰਦੇਵ ਕੌਰ ਜੀ ਦੱਸਦੇ ਨੇ ਕਿ ਚੱਕ ਰਮਦਾਸ ਮੇਰੀ ਮਾਤਾ ਦੀ ਭੂਆ ਰਹਿੰਦੀ ਸੀ, ਉੱਥੇ ਮੇਰੀ ਮਾਤਾ ਰਿਹਾ ਕਰਦੀ ਸੀ। ਉੱਥੇ ਕੋਈ ਨਾਮਧਾਰੀ ਨਹੀਂ ਸੀ, ਸਿਰਫ ਇੱਕੋ ਹੀ ਨਾਮਧਾਰੀਆਂ ਦਾ ਘਰ ਸੀ। ਘਰ ਵਾਲੇ ਦਾ ਨਾਮ ਸੀ ਮੂਲਾ ਸਿੰਘ, ਉਹ ਕੱਲਾ ਨਾਮਧਾਰੀ ਸੀ। ਤੇ ਜਿਹੜੀ ਸਾਡੀ ਮਾਤਾ ਹੈ ਉਹ ਵੀ ਖੁੱਲੀ, ਸਾਡੀ ਜਿਹੜੀ ਭੂਆ ਹੈ ਉਹ ਵੀ ਖੁੱਲੀ ਸੀ, ਨਾਮਧਾਰੀ ਨਹੀਂ ਸੀ, ਇੱਕੋ ਨਾਮਧਾਰੀਆਂ ਦਾ ਘਰ ਸੀ ਮੂਲਾ ਸਿੰਘ। ਮੂਲਾ ਸਿੰਘ ਨੇ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਮੇਰੇ ਪਿੰਡ ਮੇਰੇ ਘਰ ਆਣ ਕੇ ਚਰਨ ਪਾਓ। ਤੇ 2-3 ਦਿਨ ਪਹਿਲਾਂ ਸਤਿਗੁਰਾਂ ਦੇ ਆਉਣ ਤੋਂ ਪੂਰੇ ਪਿੰਡ ਦੇ ਵਿੱਚ ਚੱਕ ਰਮਦਾਸ ਦੇ ਵਿੱਚ ਖਬਰ ਫੈਲ ਗਈ, ਕੂਕਿਆਂ ਦੇ ਗੁਰੂ ਨੇ ਮੂਲਾ ਸਿੰਘ ਦੇ ਘਰ ਆਉਣਾ। ਲੋਕਾਂ ਨੇ ਗੱਲਾਂ ਕਹਿਣੀਆਂ ਸ਼ੁਰੂ ਕਰ ਦਿੱਤੀਆਂ। ਆਖਰਕਾਰ 2 ਦਿਨਾਂ ਤੋਂ ਬਾਅਦ ਸਤਿਗੁਰੂ ਪ੍ਰਤਾਪ ਸਿੰਘ ਜੀ ਮੂਲਾ ਸਿੰਘ ਦੇ ਘਰ ਪਹੁੰਚੇ, ਚੱਕ ਰਮਦਾਸ ਪਿੰਡ ਦੇ ਵਿੱਚ। ਤੇ ਛੋਟੀ ਜੀ ਸੀ ਵੀਰੋ ਭਾਵ ਕੇ ਜਿਹੜੀ ਇਹਨਾਂ ਦੀ ਮਾਤਾ ਸੀ ਬੀਬੀ ਗੁਰਦੇਵ ਕੌਰ ਦੀ, ਆਪਣੀ ਭੂਆ ਨੂੰ ਕਹਿੰਦੀ ਹੈ ਕਿ ਕੂਕਿਆਂ ਦੇ ਗੁਰੂ ਜੀ ਆਏ ਨੇ, ਮੇਰਾ ਵੀ ਜੀ ਕਰਦਾ ਭੂਆ ਜੀ, ਮੈਂ ਵੀ ਜਾ ਕੇ ਦੇਖਾਂ ਉਹ ਕਿਵੇਂ ਦੇ ਨੇ, ਲੋਕੀ ਵੇਖਣ ਦੇ ਵਾਸਤੇ ਜਾ ਰਹੇ ਨੇ। ਤੇ ਭੂਆ ਨੇ ਆਖਿਆ ਜਾ ਚਲੀ ਜਾ ਧੀਏ, ਤੂੰ ਵੀ ਦਰਸ਼ਨ ਕਰਿਆ। ਜਦੋਂ ਪਹੁੰਚੀ ਵੀਰੋ ਤੇ ਦੇਖਿਆ ਕਿ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਲੋਕੀ ਮੱਥਾ ਟੇਕ ਰਹੇ ਨੇ, ਤੇ ਧਿਆਨ ਪਿਆ ਕਿ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਤੇ ਲੋਕੀ ਪੈਸੇ ਮੱਥਾ ਟੇਕ ਰਹੇ ਨੇ। ਦੌੜਦੀ ਹੋਈ ਮੱਥਾ ਟੇਕਣ ਤੋਂ ਬਗੈਰ ਆਪਣੀ ਭੂਆ ਦੇ ਕੋਲ ਪਹੁੰਚੀ। ਕਹਿੰਦੀ ਹੈ ਭੂਆ, ਉੱਥੇ ਤੇ ਗੁਰੂ ਨੂੰ ਲੋਕੀ ਪੈਸੇ ਮੱਥਾ ਟੇਕਦੇ ਨੇ, ਮੈਨੂੰ ਵੀ ਪੈਸੇ ਦੇ, ਮੈਂ ਵੀ ਪੈਸੇ ਮੱਥਾ ਟੇਕਾਂਗੀ। ਤੇ ਘਰ ਬਹੁਤਾ ਅਮੀਰ ਨਹੀਂ ਸੀ, ਗਰੀਬੀ ਦੀ ਹਾਲਤ ਸੀ, ਤਾਂ ਵੀ ਫਿਰ ਇੱਕ ਆਨਾ ਦਿੱਤਾ ਕਿ ਜਾ ਤੂੰ ਵੀ ਜਾ ਕੇ ਮੱਥਾ ਟੇਕ ਆ। ਇਹਨੇ ਫਿਰ ਉਹਨਾਂ ਪੈਸਿਆਂ ਨੂੰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰੱਖਿਆ, ਮੱਥਾ ਟੇਕਿਆ, ਦਰਸ਼ਨ ਕਰਦੇ ਰਹੀ। ਸਤਿਗੁਰੂ ਪ੍ਰਤਾਪ ਸਿੰਘ ਜੀ ਜਦੋਂ ਉਹਨਾਂ ਦੇ ਘਰ ਦੇ ਵਿੱਚੋਂ ਤੁਰੇ ਤੇ ਕੱਚਾ ਹੀ ਥਾਂ ਸੀ, ਬਹੁਤਾ ਰੇਤਾ ਸੀ, ਤੇ ਸਤਿਗੁਰਾਂ ਨੇ ਇੱਕ ਚਰਨ ਚੁੱਕਿਆ ਜਦੋਂ, ਤੇ ਜਿੱਥੇ ਸਤਿਗੁਰਾਂ ਦੇ ਚਰਨ ਦਾ ਨਿਸ਼ਾਨ ਸੀ ਉੱਥੋਂ ਇੱਕ ਮੁੱਠ ਭਰੀ ਨਾਮਧਾਰੀ ਬੀਬੀ ਨੇ ਤੇ ਉਹਨੇ ਆਪਣੀ ਝੋਲੀ ਚ ਪਾ ਲਈ। ਭਾਵ ਕੇ ਸਤਿਗੁਰਾਂ ਦੀ ਚਰਨ ਧੂੜ ਨਾਮਧਾਰੀ ਬੀਬੀ ਨੇ ਆਪਣੀ ਝੋਲੀ ਦੇ ਵਿੱਚ ਪਾ ਲਈ। ਇਹ ਲਾਗੇ ਵੇਖ ਰਹੀ ਸੀ ਛੋਟੀ। ਜਦੋਂ ਦੂਜਾ ਚਰਨ ਚੁੱਕਿਆ, ਫਿਰ ਉਹਨਾਂ ਦੇ ਦੂਜੇ ਚਰਨ ਦਾ ਜਿੱਥੇ ਨਿਸ਼ਾਨ ਲੱਗਿਆ ਉੱਥੋਂ ਮੁੱਠ ਇਹਨੇ ਵੀ ਭਰੀ, ਇਹਨੇ ਵੀ ਆਪਣੀ ਝੋਲੀ ਚ ਪਾ ਲਈ। ਬੀਬੀ ਗੁਰਦੇਵ ਕੌਰ ਦੇ ਦੱਸਣ ਦੇ ਮੁਤਾਬਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹਰੀ ਸਿੰਘ ਸੂਬਾ ਲਾਗੇ ਵੇਖਦਾ ਸੀ ਕਿ ਕੀ ਕਰ ਰਹੀ ਹੈ। ਉਹਨੇ ਦੇਖਿਆ ਤੇ ਉਹਨੇ ਸੋਚਿਆ ਕਿ ਖੁੱਲਿਆਂ ਦੀ ਲੜਕੀ ਹੈ, ਛੋਟੀ ਜੀ ਬੱਚੀ ਹੈ, ਇਸ ਨਾਮਧਾਰੀ ਬੀਬੀ ਨੂੰ ਤਾਂ ਪਤਾ ਹੈ ਕਿ ਸਤਿਗੁਰਾਂ ਦੇ ਚਰਨ ਧੂੜੀ ਦੀ ਮਹਾਨਤਾ ਕਿੰਨੀ ਹੈ, ਪਰ ਮੈਂ ਇਹਨੂੰ ਤੇ ਪੁੱਛਾਂ ਇਹਨੇ ਕਾਹਦੇ ਵਾਸਤੇ ਚਰਨ ਧੂੜ ਚੁੱਕੀ ਹੈ। ਤੇ ਫਿਰ ਉਹ ਸੂਬੇ ਨੇ ਆਖਿਆ, ਗੁੱਡੀ ਇਹ ਤੂੰ ਜਿਹੜੀ ਚਰਨ ਧੂੜ ਸਤਿਗੁਰਾਂ ਦੀ ਆਪਣੀ ਝੋਲੀ ਦੇ ਵਿੱਚ ਪਾਈ ਹੈ, ਇਹਦਾ ਕੀ ਕਰੇਂਗੀ? ਤੇ ਸਤਿਗੁਰਾਂ ਨੇ ਕੋਈ ਐਸੀ ਰਹਿਮਤ ਕੀਤੀ, ਕਿਰਪਾ ਕੀਤੀ ਕਿ ਵੀਰੋ ਛੋਟੀ ਜਿਹੜੀ ਬੱਚੀ ਸੀ ਉਹ ਬੋਲੀ, ਕਹਿੰਦੀ ਹੈ ਬਾਬਾ ਜੀ ਜਦੋਂ ਮੇਰੀਆਂ ਅੱਖਾਂ ਦੁਖਿਆ ਕਰਨਗੀਆਂ ਮੈਂ ਅੱਖਾਂ ਤੇ ਲਾ ਲਵਾਂਗੀ, ਮੇਰੀਆਂ ਅੱਖਾਂ ਰਾਜੀ ਹੋ ਜਾਣਗੀਆਂ। ਜਦੋਂ ਕਦੇ ਮੈਨੂੰ ਬੁਖਾਰ ਚੜਿਆ ਕਰੇਗਾ ਤੇ ਮੈਂ ਆਪਣੇ ਪਿੰਡੇ ਤੇ ਲਾਵਾਂਗੀ ਤੇ ਮੇਰਾ ਬੁਖਾਰ ਉਤਰ ਜਾ ਕਰੇਗਾ। ਇਸ ਤਰ੍ਹਾਂ ਦਾ ਬਚਨ ਉਹਦੇ ਮੂੰਹ ਦੇ ਵਿੱਚੋਂ ਨਿਕਲਿਆ। ਸਤਿਗੁਰੂ ਪ੍ਰਤਾਪ ਸਿੰਘ ਜੀ ਵੀ ਸੁਣ ਰਹੇ ਸਨ, ਉਹ ਸੂਬਾ ਸਵਾਲ ਕਰ ਰਿਹਾ ਸੀ ਉਹ ਵੀ ਸੁਣ ਰਿਹਾ ਤੇ ਅਰਜ ਕੀਤੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸੂਬਾ ਜੀ ਨੇ ਕਿ ਸੱਚੇ ਪਾਤਸ਼ਾਹ ਦੇਖੋ ਖੁੱਲਿਆਂ ਦੀ ਲੜਕੀ ਹੈ ਤੇ ਕਿੰਨਾ ਇਹਨੂੰ ਗਿਆਨ ਹੈ, ਕਿੰਨੀ ਵਧੀਆ ਇਹਨੇ ਗੱਲ ਦਾ ਜਵਾਬ ਦਿੱਤਾ ਹੈ। ਸੱਚੇ ਪਾਤਸ਼ਾਹ ਜੀ ਇਹ ਨਾਮਧਾਰੀਆਂ ਦੇ ਘਰ ਦੇ ਵਿੱਚ ਹੀ ਆਉਣੀ ਚਾਹੀਦੀ ਹੈ। ਕਹਿਣ ਤੋਂ ਭਾਵ ਕਿ ਖੁੱਲਿਆਂ ਦੇ ਘਰ ਦੇ ਵਿੱਚ ਇਹਦਾ ਵਿਆਹ ਨਹੀਂ ਹੋਣਾ ਚਾਹੀਦਾ, ਇਹ ਨਾਮਧਾਰੀਆਂ ਦੇ ਘਰ ਦੇ ਵਿੱਚ ਹੀ ਆਵੇ ਜਦੋਂ ਇਹਦਾ ਵਿਆਹ ਹੋਵੇ। ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਕਹਿ ਦਿੱਤਾ, ਸੂਬਾ ਜੀ ਫਿਕਰ ਨਾ ਕਰੋ, ਇਹ ਨਾਮਧਾਰੀਆਂ ਦੇ ਘਰ ਹੀ ਆਵੇਗੀ। ਛੋਟੀ ਉਮਰ ਤੋਂ ਹੀ ਉਸ ਵੇਲੇ ਹੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਵਰਦਾਨ ਦੇ ਦਿੱਤਾ ਸੀ। ਆਖਿਰਕਾਰ ਸਮਾਂ ਲੰਘਦਾ ਗਿਆ, ਕਾਫੀ ਸਮਾਂ ਜਦੋਂ ਲੰਘਿਆ ਤੇ ਉਸ ਵੇਲੇ ਜਿਹੜੀ ਸੀ ਭੂਆ ਵੀਰੋ ਦੀ ਤੇ ਜਿਹੜੀ ਨੱਥਾ ਸਿੰਘ ਦੀ ਨਾਨੀ ਸੀ ਇਹਨਾਂ ਦੀ ਵਿੱਚੇ ਵਿੱਚ ਕੁਝ ਰਿਸ਼ਤੇਦਾਰੀ ਵੀ ਸੀ, ਪਰ ਨੇੜੇ ਦੀ ਨਹੀਂ ਬਹੁਤ ਦੂਰ ਦੀ ਰਿਸ਼ਤੇਦਾਰੀ ਸੀ। ਕਿਸੇ ਸਰੀਰ ਦੀ ਮੌਤ ਹੋ ਗਈ ਤੇ ਉੱਥੇ ਅਫਸੋਸ ਦੇ ਵਾਸਤੇ ਜਦੋਂ ਗਈਆਂ ਤੇ ਉੱਥੇ ਦੋਵਾਂ ਦਾ ਮਿਲਾਪ ਹੋ ਗਿਆ, ਨੱਥਾ ਸਿੰਘ ਦੀ ਨਾਨੀ ਦਾ ਤੇ ਇਧਰੋਂ ਵੀਰੋ ਦੀ ਭੂਆ ਦਾ। ਦੋਵੇਂ ਜਣੀਆਂ ਮਿਲੀਆਂ, ਇੱਕ ਦੂਜੇ ਦੇ ਘਰ ਦੀ ਸੁੱਖ ਸਾਂਦ ਪੁੱਛੀ, ਆਖਿਰਕਾਰ ਗੱਲ ਚੱਲਦਿਆਂ ਚੱਲਦਿਆਂ ਇੱਥੇ ਪਹੁੰਚ ਗਈ ਹੈ। ਇੰਨੇ ਚਿਰ ਨੂੰ ਵੀਰੋ ਜਵਾਨ ਹੋ ਚੁੱਕੀ ਸੀ ਤੇ ਭੂਆ ਨੇ ਆਖਿਆ ਕਿ ਗਰੀਬੀ ਦੀ ਹਾਲਤ ਹੈ, ਧੀ ਜਵਾਨ ਹੋ ਗਈ ਹੈ, ਇਹਦਾ ਵਿਆਹ ਵੀ ਕਿਤੇ ਕਰਨਾ। ਇਸ ਤਰ੍ਹਾਂ ਗੱਲਾਂ ਕਰਦਿਆਂ ਕਰਦਿਆਂ ਦੂਜੇ ਪਾਸੇ ਨੱਥਾ ਸਿੰਘ ਦੀ ਘਰਵਾਲੀ ਵੀ ਚੜ੍ਹਾਈ ਕਰ ਚੁੱਕੀ ਸੀ। ਮਾਤਾ ਨੂੰ ਨਾਨੀ ਨੂੰ ਫਿਕਰ ਸੀ ਕਿ ਇਹਦਾ ਵੀ ਵਿਆਹ ਕਰਨਾ। ਆਖਿਰਕਾਰ ਮੈਂ ਬਹੁਤਾ ਲੰਮਾ ਚੌੜਾ ਨਾ ਜਾਵਾਂ ਕਿ ਉੱਥੇ ਇਕਰਾਰ ਕਰ ਲਿਆ ਗਿਆ। ਉਹ ਕਹਿੰਦੀ ਹੈ ਕਿ ਮੈਂ ਆਪਣੇ ਪੁੱਤਰ ਨੱਥਾ ਸਿੰਘ ਦੇ ਨਾਲ ਤੇਰੀ ਲੜਕੀ ਦਾ ਵਿਆਹ ਕਰਾਂਗੀ ਤੇ ਉਹਨੇ ਪ੍ਰਵਾਨਗੀ ਦੇ ਦਿੱਤੀ, ਸ਼ਗਨ ਵੀ ਦੇ ਦਿੱਤਾ। ਤੇ ਜਦੋਂ ਇਸ ਤਰ੍ਹਾਂ ਦਾ ਇਕਰਾਰ ਕਰਕੇ ਘਰ ਆਈ, ਨੱਥਾ ਸਿੰਘ ਨੂੰ ਆਣ ਕੇ ਦੱਸਿਆ ਤੇ ਨੱਥਾ ਸਿੰਘ ਕਹਿੰਦਾ, ਬੇਬੇ ਪਹਿਲਾਂ ਬੜੇ ਖੁਆਰ ਹੋਏ ਆ ਖੁੱਲਿਆਂ ਦੇ ਘਰ ਦੇ ਵਿੱਚ ਰਿਸ਼ਤਾ ਕਰਕੇ, ਹੁਣ ਮੈਂ ਨਾਮਧਾਰੀ ਬਣ ਗਿਆ, ਇਸ ਕਰਕੇ ਮੈਂ ਕਿਸੇ ਖੁੱਲਿਆਂ ਦੇ ਘਰ ਦੇ ਵਿੱਚ ਵਿਆਹ ਨਹੀਂ ਕਰਾਉਣਾ। ਜਿਹਨੂੰ ਹਾਂ ਕਰਕੇ ਆਈ ਹੈ ਉਹ ਵੀ ਨਾਮਧਾਰੀ ਨਹੀਂ, ਤੇ ਮੈਂ ਤੇ ਸਤਿਗੁਰੂ ਪ੍ਰਤਾਪ ਸਿੰਘ ਦੇ ਹੁਕਮ ਦੇ ਅਨੁਸਾਰ ਕਿਸੇ ਨਾਮਧਾਰੀ ਦੇ ਘਰ ਦੇ ਵਿੱਚ ਹੀ ਵਿਆਹ ਕਰਾਵਾਂਗਾ, ਮੈਂ ਇਸ ਤਰ੍ਹਾਂ ਵਿਆਹ ਨਹੀਂ ਕਰਾਉਣਾ। ਤੇ ਉਹਨੇ ਆਖਿਆ, ਮੈਂ ਜ਼ਬਾਨ ਦੇ ਚੁੱਕੀ ਹਾਂ, ਮੈਂ ਇਕਰਾਰ ਕਰ ਚੁੱਕੀ ਹਾਂ, ਮੈਂ ਇਸ ਗੱਲ ਤੋਂ ਫਿਰ ਨਹੀਂ ਸਕਦੀ। ਤੇ ਕਹਿੰਦਾ, ਤੇਰੀ ਜ਼ਬਾਨ ਭਾਵੇਂ ਫਿਰੇ ਨਾ ਫਿਰੇ ਮੈਂ ਤੇ ਇਸ ਤਰ੍ਹਾਂ ਨਹੀਂ ਕਰਨਾ। ਨੱਥਾ ਸਿੰਘ ਅੜ ਗਏ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ, ਮੇਰੀ ਨਾਨੀ ਨੇ ਮੇਰਾ ਰਿਸ਼ਤਾ ਕਿਤੇ ਹੋਰ ਖੁੱਲਿਆਂ ਦੇ ਘਰ ਦੇ ਵਿੱਚ ਕਰ ਦਿੱਤਾ ਹੈ, ਸੱਚੇ ਪਾਤਸ਼ਾਹ ਮੈਂ ਤੇ ਉਹ ਰਿਸ਼ਤਾ ਨਹੀਂ ਕਰਾਉਣਾ। ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ, ਨੱਥਾ ਸਿੰਘ ਜਿਹੜਾ ਮਾਈ ਨੇ ਰਿਸ਼ਤਾ ਕੀਤਾ ਨੇ ਉਹ ਹੀ ਕਰਨਾ, ਉੱਥੇ ਹੀ ਵਿਆਹ ਹੋਵੇਗਾ। ਜਦੋਂ ਸਤਿਗੁਰੂ ਪ੍ਰਤਾਪ ਸਿੰਘ ਨੇ ਕਹਿ ਦਿੱਤਾ ਤੇ ਫਿਰ ਹਾਂ ਕਰਨੀ ਪਈ ਨੱਥਾ ਸਿੰਘ ਨੂੰ। ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ, ਨੱਥਾ ਸਿੰਘ ਵਿਆਹ ਤੇ ਹੋਵੇਗਾ, ਪਰ ਜਿਹੜਾ ਪਹਿਲਾਂ ਵਿਆਹ ਹੋਇਆ ਸੀ ਉਸ ਰੀਤੀ ਦੇ ਨਾਲ ਨਹੀਂ ਹੋਵੇਗਾ। ਹੁਣ ਜਿਹੜੀ ਨਾਮਧਾਰੀ ਮਰਯਾਦਾ ਹੈ ਉਹਦੇ ਨਾਲ ਤੇਰਾ ਵਿਆਹ ਹੋਵੇਗਾ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ, ਅਸੀਂ ਸਾਰਾ ਪ੍ਰਬੰਧ ਆਪੇ ਕਰਾਂਗੇ। ਆਪੇ ਪ੍ਰਬੰਧ ਕੀਤਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਠੀ ਸਿੰਘ ਇਕੱਲੇ, ਲਾਂਗਰੀ ਇਕੱਲੇ, ਬਹੁਤ ਸਾਰੇ ਸੇਵਕਾਂ ਨੂੰ ਇਕੱਲਿਆ ਕਿ ਉੱਥੇ ਨੱਥਾ ਸਿੰਘ ਦਾ ਵਿਆਹ ਕਰਨਾ ਹੈ, ਪਰ ਨਾਮਧਾਰੀ ਮਰਯਾਦਾ ਦੇ ਨਾਲ ਵੇਦੀ ਦੇ ਦੁਆਲੇ ਫੇਰੇ ਕਰਨੇ ਨੇ, ਇਸ ਤਰ੍ਹਾਂ ਸਤਿਗੁਰਾਂ ਨੇ ਆਖਿਆ। ਗ੍ਰੰਥਾਕਾਰ ਜੀ ਮਾਫ ਕਰਨਾ, ਫਿਰ ਨੱਥਾ ਸਿੰਘ ਜੀ ਜਦੋਂ ਵਿਆਹ ਕਰਾਉਣ ਦੇ ਵਾਸਤੇ ਉੱਥੇ ਪਹੁੰਚੇ ਤੇ ਨੱਥਾ ਸਿੰਘ ਦੇ ਚੇਲੇ ਬੜੇ ਸਨ, ਕਿਉਂਕਿ ਗੱਤਕੇ ਬਾਜ ਬੜੇ ਵਧੀਆ ਸਨ। ਤੇ ਜਦੋਂ ਬਹੁਤਿਆਂ ਸਾਰਿਆਂ ਚੇਲਿਆਂ ਨੂੰ ਪਤਾ ਲੱਗਾ ਕਿ ਉਸਤਾਦ ਜੀ ਦਾ ਵਿਆਹ ਹੈ, ਤੇ ਫਿਰ ਕਈ ਜਿਹੜੇ ਨੇ ਉਹ ਬੱਸਾਂ ਦੇ ਉੱਤੇ, ਕਈ ਆਪਣੇ ਸਾਈਕਲਾਂ ਦੇ ਉੱਤੇ ਉੱਥੇ ਤੇ ਬਹੁਤ ਸਾਰਾ ਇਕੱਠ ਹੋ ਗਿਆ। ਤੇ ਉਹ ਮਾਤਾ ਦਾ ਜਿਹੜਾ ਘਰ ਹੈ, ਭਾਵ ਕਿ ਨੱਥਾ ਸਿੰਘ ਦੀ ਜਿਹੜੀ ਜਿਹੜੀ ਭੂਆ ਸੀ ਵੀਰੋ ਦੀ, ਉਹ ਘਰ ਬੜਾ ਗਰੀਬ ਸੀ, ਉਹ ਤੇ ਚਾਹੁੰਦੀ ਸੀ ਸਾਦਾ ਜਿਹਾ ਵਿਆਹ ਹੋਵੇ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਹਨੇ ਅਰਜ਼ ਵੀ ਕੀਤੀ ਸੀ। ਸਤਿਗੁਰਾਂ ਨੇ ਥੋੜੇ ਸਿੰਘ ਹੀ ਭੇਜੇ ਸਨ, ਪਰ ਉਹ ਜਿਹੜੇ ਨੇ ਜਿਹੜੇ ਸ਼ਾਗਿਰਦ ਨੇ ਉਹ ਤੇ ਬਹੁਤ ਸਾਰੇ ਪਹੁੰਚ ਗਏ ਕਿ ਉਸਤਾਦ ਜੀ ਦਾ ਵਿਆਹ ਹੈ, ਉਸਤਾਦ ਜੀ ਦਾ ਵਿਆਹ ਜਾ ਕੇ ਦੇਖਾਂਗੇ। ਤੇ ਲਾਂਗਰੀ ਨੂੰ ਆਣ ਕੇ ਉਹਨੇ ਆਖਿਆ ਕਿ ਸਾਡੇ ਘਰ ਤੇ ਇੰਨਾ ਰਸਤ ਪਾਣੀ ਨਹੀਂ ਹੈ ਕਿ ਇਹਨਾਂ ਸਾਰਿਆਂ ਨੂੰ ਖਵਾਈਏ ਜਿਹੜੇ ਆ ਚੁੱਕੇ ਨੇ ਵਿਆਹ ਦੇ ਵਿੱਚ ਸ਼ਿਰਕਤ ਕਰਨ ਦੇ ਵਾਸਤੇ। ਤੇ ਫਿਰ ਲਾਂਗਰੀ ਨੇ ਆਖਿਆ, ਬੀਬੀ ਤੂੰ ਪਰਵਾਹ ਨਾ ਕਰ, ਸਤਿਗੁਰੂ ਪ੍ਰਤਾਪ ਸਿੰਘ ਦਾ ਹੁਕਮ ਹੈ, ਜਿੰਨਾ ਕੁਝ ਤੇਰੇ ਕੋਲ ਹੈ ਉਹ ਦੇ, ਮੈਂ ਆਪੇ ਸਾਰਾ ਕੰਮ ਸਾਂਭ ਲਵਾਂਗਾ। ਜਿੰਨਾ ਕੁਝ ਹੈ ਸੀ ਉਹਨੇ ਦੇ ਦਿੱਤਾ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਬਹੁਤਾ ਸਾਰਾ ਖਰਚਾ ਉਹਨੇ ਆਪਣੇ ਕੋਲੋਂ ਕੀਤਾ ਤੇ ਵਿਆਹ ਨੂੰ ਪੂਰੇ ਤਰੀਕੇ ਦੇ ਨਾਲ ਸਹੀ ਭੁਗਤਾਇਆ। ਇਸ ਪ੍ਰਕਾਰ ਦੇ ਨਾਲ ਨੱਥਾ ਸਿੰਘ ਜੀ ਦਾ ਦੂਜਾ ਵਿਆਹ ਹੋਇਆ। ਦੂਜੇ ਵਿਆਹ ਦੇ ਵਿੱਚੋਂ ਇਹਨਾਂ ਦੇ ਪੁੱਤਰ ਧੀਆਂ ਬਹੁਤ ਸਾਰੇ ਨੇ। ਬੀਬੀ ਗੁਰਦੇਵ ਕੌਰ ਦੇ ਦੱਸਣ ਦੇ ਮੁਤਾਬਕ ਤ੍ਰਿਲੋਕ ਸਿੰਘ ਵੱਡਾ ਪੁੱਤਰ, ਫਿਰ ਪ੍ਰੀਤਮ ਸਿੰਘ, ਪ੍ਰਿਥੀਪਾਲ ਸਿੰਘ, ਸਤਪਾਲ ਸਿੰਘ, ਹਰਦਿਆਲ ਸਿੰਘ, ਉਸ ਤੋਂ ਛੋਟੀ ਗੁਰਦੇਵ ਕੌਰ ਤੇ ਸਾਰਿਆਂ ਤੋਂ ਛੋਟੇ ਦਰਸ਼ਨ ਸਿੰਘ। ਇੱਥੇ ਹੁਣ ਪ੍ਰੀਤਮ ਸਿੰਘ ਤੇ ਬੀਬੀ ਗੁਰਦੇਵ ਕੌਰ ਦੋਵੇਂ ਸ੍ਰੀ ਭੈਣੀ ਸਾਹਿਬ ਦੇ ਵਿੱਚ ਰਹਿੰਦੇ ਨੇ, ਬਾਕੀ ਸਾਰਾ ਪਰਿਵਾਰ ਇਹਨਾਂ ਦਾ ਮੌਜੂ ਖੇੜੇ ਦੇ ਵਿੱਚ ਹੈ। ਇਸ ਪ੍ਰਕਾਰ ਦੇ ਨਾਲ ਇਹਨਾਂ ਦੀ ਸਾਖੀ ਬੀਬੀ ਗੁਰਦੇਵ ਕੌਰ ਨੇ ਸੁਣਾਈ। ਸੋ ਇਸ ਤੋਂ ਬਾਅਦ ਬੀਬੀ ਜੀ ਨੇ ਇਹ ਵੀ ਸੁਣਾਇਆ ਕਿ ਜਦੋਂ ਪਾਕਿਸਤਾਨ ਨਹੀਂ ਸੀ ਬਣਿਆ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਨੱਥਾ ਸਿੰਘ ਨੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਜੀ, ਮਕਾਨ ਕੱਚੇ ਨੇ, ਪੁਰਾਣੇ ਨੇ, ਜੇਕਰ ਤੁਹਾਡਾ ਹੁਕਮ ਹੋਵੇ ਤੇ ਢਾ ਕੇ ਨਵੇਂ ਮਕਾਨ ਪਾ ਲਵਾਂ। ਅੰਤਰਜਾਮੀ ਸਤਿਗੁਰੂ ਪ੍ਰਤਾਪ ਸਿੰਘ ਜੀ ਜਾਣਦੇ ਸਨ ਕਿ ਥੋੜੇ ਸਾਲਾਂ ਦੇ ਵਿੱਚ ਪਾਕਿਸਤਾਨ ਬਣ ਜਾਣਾ, ਤਾਂ ਵੀ ਸਤਿਗੁਰਾਂ ਨੇ ਕਹਿ ਦਿੱਤਾ, ਨੱਥਾ ਸਿੰਘ ਢਾਲਾ ਕੰਧ ਨੂੰ, ਹੋ ਸਕਦਾ ਪੁਰਾਣਾ ਮਕਾਨ ਹੈ, ਕਿਸੇ ਨੇ ਮਾਇਆ ਹੀ ਵਿੱਚ ਦੱਬੀ ਹੋਵੇ। ਨੱਥਾ ਸਿੰਘ ਨੇ ਇੱਕ ਕੰਧ ਢਾ ਦਿੱਤੀ, ਵਿੱਚੋਂ ਸੋਨੇ ਦੀਆਂ ਮੋਹਰਾਂ ਨਿਕਲੀਆਂ। ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਵਿੱਚ ਜਾ ਕੇ ਮੱਥਾ ਟੇਕਿਆ, ਸੱਚੇ ਪਾਤਸ਼ਾਹ ਤੁਹਾਡਾ ਬਚਨ ਸੱਚਾ ਹੋ ਗਿਆ, ਸੋਨੇ ਦੀਆਂ ਮੋਹਰਾਂ ਦਾ ਭਾਂਡਾ ਮਿਲਿਆ। ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ, ਦੂਜੀ ਕੰਧ ਵੀ ਢਾ ਦੇ, ਹੋ ਸਕਦਾ ਉੱਥੋਂ ਵੀ ਨਿਕਲ ਆਵੇ। ਦੂਜੀ ਵੀ ਕੰਧ ਢਾਡ ਦਿੱਤੀ, ਉਹਦੇ ਵਿੱਚੋਂ ਚਾਂਦੀ ਦੇ ਰੁਪਈਏ ਨਿਕਲੇ। ਸਤਿਗੁਰਾਂ ਨੂੰ ਕਹਿੰਦਾ, ਸੱਚੇ ਪਾਤਸ਼ਾਹ ਜੀ ਤੁਹਾਡਾ ਬਚਨ ਤੇ ਬਾਰ ਬਾਰ ਵਾਰਦ ਸਿੱਧ ਹੋ ਰਿਹਾ, ਸੱਚੇ ਪਾਤਸ਼ਾਹ ਜੀ ਚਾਂਦੀ ਦੇ ਰੁਪਈਏ ਨਿਕਲੇ ਨੇ। ਸਤਿਗੁਰਾਂ ਨੇ ਤੀਜੀ ਕੰਧ ਦੇ ਵਾਸਤੇ ਆਖਿਆ ਨੇ, ਨੱਥਾ ਸਿੰਘ ਨੇ ਸੋਚਿਆ ਕਿ ਇੱਥੋਂ ਵੀ ਕੁਝ ਨਿਕਲੇਗਾ। ਤੀਜੀ ਜਦੋਂ ਕੰਧ ਢਾਈ ਤੇ ਵਿੱਚੋਂ ਕੁਝ ਵੀ ਨਾ ਨਿਕਲਿਆ। ਸਤਿਗੁਰਾਂ ਨੂੰ ਜਾ ਕੇ ਕਹਿੰਦਾ, ਸੱਚੇ ਪਾਤਸ਼ਾਹ ਜੀ ਦੋ ਕੰਧਾਂ ਦੇ ਵਿੱਚੋਂ ਕੁਝ ਨਾ ਕੁਝ ਨਿਕਲਿਆ, ਤੀਜੀ ਦੇ ਵਿੱਚੋਂ ਕੁਝ ਵੀ ਨਹੀਂ ਨਿਕਲਿਆ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ, ਤੂੰ ਤੇ ਗਿੱਝ ਹੀ ਗਿਆ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਇਸ ਪ੍ਰਕਾਰ ਦੇ ਨਾਲ ਵਾਰਤਾ ਵਾਪਰੀ ਤੇ ਸਤਿਗੁਰਾਂ ਨੂੰ ਕਹਿੰਦਾ, ਜੀ ਮਾਇਆ ਤੁਹਾਡੀ ਹੈ, ਇਹ ਤੁਸੀਂ ਪ੍ਰਵਾਨ ਕਰੋ। ਪਰ ਸਤਿਗੁਰਾਂ ਨੇ ਆਖਿਆ ਕਿ ਨੱਥਾ ਸਿਆਂ ਇਸ ਮਾਇਆ ਦਾ ਖਰਚ ਕਰਕੇ ਮਕਾਨ ਪਾ। ਫਿਰ ਉਸ ਮਾਇਆ ਦਾ ਖਰਚ ਕਰਕੇ ਨੱਥਾ ਸਿੰਘ ਨੇ ਦੋ ਮੰਜ਼ਲੀ ਮਕਾਨ ਖੜਾ ਕੀਤਾ, ਬਹੁਤ ਖੂਬਸੂਰਤ ਗੁਜਰਾਂ ਵਾਲੇ ਸ਼ਹਿਰ ਦੇ ਵਿੱਚ ਮਕਾਨ ਖੜਾ ਕੀਤਾ। ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਵਿੱਚ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਜੀ ਘਰ ਦੇ ਵਿੱਚ ਚਰਨ ਪਾਓ, ਨਵਾਂ ਮਕਾਨ ਬਣਿਆ। ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਘਰ ਦੇ ਵਿੱਚ ਚਰਨ ਪਾਏ ਤੇ ਜਿਹੜੀ ਬੀਬੀ ਗੁਰਦੇਵ ਕੌਰ ਦੀ ਮਾਤਾ ਸਵਰਨ ਕੌਰ ਸੀ, ਉਹਨੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਜੀ ਤੁਹਾਡੀ ਬੜੀ ਕਿਰਪਾ ਹੋਈ ਹੈ, ਤੁਹਾਡੀ ਦਾਤ ਮਿਲੀ ਹੈ, ਇਹ ਘਰ ਸੁੰਦਰ ਬਣ ਸਕਿਆ। ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਬਚਨ ਕੀਤਾ, ਘਰ ਤੇ ਬੀਬੀ ਬਣ ਗਿਆ, ਪਤਾ ਨਹੀਂ ਤੈਨੂੰ ਰਹਿਣ ਦੇ ਵਾਸਤੇ ਮਿਲਣਾ ਕਿ ਨਹੀਂ ਮਿਲਣਾ, ਭਾਵ ਕਿ ਇੱਥੇ ਵਸਣਾ ਕਿ ਨਹੀਂ ਵਸਣਾ। ਸਤਿਗੁਰੂ ਪ੍ਰਤਾਪ ਸਿੰਘ ਜੀ ਆਉਣ ਵਾਲੇ ਸਮੇਂ ਨੂੰ ਦੇਖ ਰਹੇ ਸਨ ਤੇ ਬੀਬੀ ਨੇ ਫਿਰ ਇਹ ਗੱਲ ਦੀ ਵਿਚਾਰ ਨਹੀਂ ਕੀਤੀ ਕਿ ਸਾਨੂੰ ਜਾਣਾ ਪਵੇਗਾ। ਬੀਬੀ ਨੇ ਸੋਚਿਆ ਕਿ ਹੋ ਸਕਦਾ ਮੇਰੀ ਉਮਰ ਦੇ ਵਾਸਤੇ ਆਖਿਆ ਹੋਵੇ ਕਿ ਤੂੰ ਤੇ ਮਰ ਜਾਣਾ, ਕਿੰਨੇ ਇੱਥੇ ਵਸਣਾ। ਪਰ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਉਹਦੀ ਉਮਰ ਦੀ ਗੱਲ ਨਹੀਂ ਸੀ ਕੀਤੀ, ਪਾਕਿਸਤਾਨ ਬਣ ਜਾਣਾ ਇਹ ਬਚਨ ਕੀਤਾ ਸੀ, ਇਸ ਤਰ੍ਹਾਂ ਦਾ ਬਚਨ ਕੀਤਾ। ਤੇ 8 ਸਾਲ ਪਹਿਲਾਂ ਬੀਬੀ ਗੁਰਦੇਵ ਕੌਰ ਦੇ ਦੱਸਣ ਦੇ ਮੁਤਾਬਕ ਉਸਤਾਦ ਨੱਥਾ ਸਿੰਘ ਨੂੰ ਸਤਿਗੁਰਾਂ ਨੇ ਹੁਕਮ ਕੀਤਾ, ਨੱਥਾ ਸਿਆਂ ਪਹਾੜਾਂ ਚ ਆ ਜਾ ਜੇ ਬਚਨਾ ਤੇ ਪਰਿਵਾਰ ਨੂੰ ਲੈ ਕੇ। ਸਤਿਗੁਰਾਂ ਦਾ ਬਚਨ ਮੰਨਿਆ, 8 ਸਾਲ ਪਾਕਿਸਤਾਨ ਬਣਨ ਤੋਂ ਪਹਿਲਾਂ ਸਤਿਗੁਰਾਂ ਨੇ ਬਚਨ ਕੀਤਾ। ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਇਹ ਵੀ ਆਖਿਆ, ਨੱਥਾ ਸਿਆਂ ਜਿਹੜਾ ਮਕਾਨ ਤੇਰਾ ਹੈ ਇਹ ਬੜਾ ਸੋਹਣਾ ਹੈ, ਇਹਨੂੰ ਵੇਚ ਦੇ, ਜੇਕਰ ਇਹਨੂੰ ਵੇਚ ਕੇ ਪੈਸੇ ਇਕੱਠੇ ਕਰੇਗਾ ਤੇ ਉਧਰ ਜਿੱਥੇ ਜਾਵੇਗਾ ਉੱਥੇ ਬਹੁਤ ਸਾਰੇ ਮੁਰੱਬੇ ਜ਼ਮੀਨ ਦੇ ਆ ਜਾਣਗੇ। ਤੇ ਨੱਥਾ ਸਿੰਘ ਨੂੰ ਇਹ ਆਸ਼ਾ ਨਹੀਂ ਸੀ ਕਿ ਮੈਂ ਕਦੇ ਦੁਬਾਰਾ ਇੱਥੇ ਨਹੀਂ ਆਵਾਂਗਾ। ਤੇ ਨੱਥਾ ਸਿੰਘ ਨੇ ਆਖਿਆ, ਸੱਚੇ ਪਾਤਸ਼ਾਹ ਬਹੁਤੀਆਂ ਸਾਰੀਆਂ ਗਊਆਂ ਦਾ ਜਿੱਥੇ ਵਗ ਫਿਰਦਾ ਹੁੰਦਾ, ਜੇਕਰ ਆਪਣੀ ਛੋਟੀ ਜੀ ਬੱਚੀ ਵੀ ਵੱਛੀ ਉਸ ਗਊਆਂ ਦੇ ਵਗ ਦੇ ਵਿੱਚ ਹੋਵੇ ਤੇ ਕਹਿ ਦੇਈਦਾ ਉਹ ਸਾਡਾ ਵਗ ਹੈ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਨੱਥਾ ਸਿੰਘ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਘਰ ਵੀ ਵੇਚ ਦਿੱਤਾ ਤੇ ਫਿਰ ਇੱਥੇ ਮੇਰਾ ਕੀ ਰਹਿ ਜਾਣਾ। ਸੋ ਇਸ ਤਰ੍ਹਾਂ ਸਤਿਗੁਰਾਂ ਦਾ ਬਚਨ ਮੰਨਿਆ, ਉਥੋਂ ਪਾਕਿਸਤਾਨ ਦੇ ਵਿੱਚੋਂ ਆਣ ਕੇ ਪਹਾੜਾਂ ਦੇ ਵਿੱਚ ਵਸੇ, ਭਾਵ ਕੇ ਸਕੇਤ ਮੰਡੀ ਦੇ ਵਿੱਚ ਆਣ ਕੇ ਡੇਰਾ ਲਾਇਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ, ਜਿਹੜੀਆਂ ਕੁਝ ਗੱਲਾਂ ਰਹਿ ਗਈਆਂ ਨੇ ਉਹ ਮੈਂ ਕੱਲ ਦੇ ਪ੍ਰਕਰਨ ਦੇ ਵਿੱਚ ਅਰਜ ਕਰਾਂਗਾ। ਸੋ ਅੱਜ ਇੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਏ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾ।